ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਕੁਝ ਪ੍ਰਸੰਗ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਇੱਥੇ ਲਿਖ ਰਹੇ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਸਾਥੀਆਂ ਸਮੇਤ ਗੁਰਦਾਸ ਨੰਗਲ ਦੀ ਗੜੀ ਵਿੱਚ ਘਿਰ ਗਏ ਹਨ। ਹਜ਼ਾਰਾਂ ਫੌਜਾਂ ਨੇ ਚਾਰੇ ਪਾਸੇ ਤੋਂ ਕਿਲੇ ਨੂੰ ਘੇਰਾਬੰਦੀ ਕਰ ਲਈ ਹੈ। ਕਈ ਦਿਨ ਜੰਗ ਹੁੰਦਾ ਰਿਹਾ। ਬਾਬਾ ਵਿਨੋਦ ਸਿੰਘ ਜੀ ਜੋ ਪੰਥ ਦੇ ਖਾਲਸੇ ਪੰਥ ਦੇ ਪਹਿਲੇ ਜਥੇਦਾਰ ਨੇ ਉਸ ਜੰਗ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਨੇ ਔਰ ਅੰਦਰ ਰਸਤਾ ਵਸਤਾ ਦੀ ਕਮੀ ਹੋਣ ਕਰਕੇ ਸਿੰਘਾਂ ਨੂੰ ਕੜਾਕੇ ਦਾ ਸਮਾਂ ਕੱਟਣਾ ਪਿਆ। ਬਾਬਾ ਵਿਨੋਦ ਸਿੰਘ ਜੀ ਜੁਗਤੀ ਮੁਗਤੀ ਜਾਣਦੇ ਸਨ। ਦਿਨੇ ਦੁਪਹਿਰ ਸ਼ਾਮ ਨੂੰ ਰਾਤ ਨੂੰ ਜਦੋਂ ਵੀ ਕਿਤੇ ਸਮਾਂ ਦਾ ਲੱਗਦਾ ਤੇ ਹਮਲਾ ਕਰਕੇ ਦੁਸ਼ਮਣ ਦੇ ਦਲ ਦੇ ਬਾਜ਼ਾਰ ਵਿੱਚੋਂ ਜਾ ਕੇ ਰਸਤਾ ਵਸਤਾ ਲੁੱਟਮਾਰ ਕਰਕੇ ਲੈ ਆਉਂਦੇ ਨੇ। ਕੁਝ ਸਮਾਂ ਲੰਘ ਜਾਂਦਾ ਹੈ, ਫਿਰ ਜਾ ਹਮਲਾ ਬੋਲਦੇ ਨੇ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਬਾਬਾ ਵਿਨੋਦ ਸਿੰਘ ਜੀ ਦੇ ਕੁਝ ਮਤਭੇਦ ਵੀ ਹੋਏ ਨੇ, ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਗੁਰੂ ਘਰ ਦੀਆਂ ਕੁਝ ਮਰਿਆਦਾਵਾਂ ਉਹ ਤਬਦੀਲ ਕੀਤੀਆਂ ਨੇ, ਕੁਝ ਰਵਾਇਤਾਂ ਤਬਦੀਲ ਕੀਤੀਆਂ। ਜਿੱਥੇ ਖਾਲਸਾ ਆਪੋ ਵਿੱਚ ਮਿਲ ਕੇ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਉਸ ਫਤਿਹ ਨੂੰ ਰੋਕ ਕੇ ਫਤਿਹ ਦਰਸ਼ਨ ਕੀ ਆਰੰਭ ਕਰ ਦਿੱਤੀ। ਔਰ ਇਹਦਾ ਹਵਾਲਾ ਖੁਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਆਪਣੀ ਕਲਮ ਨਾਲ ਲਿਖੇ ਹੋਏ ਇੱਕ ਹੁਕਮਨਾਮੇ ਵਿੱਚ ਵੀ ਆਉਂਦਾ ਹੈ। ਇਹਦੇ ਤੋਂ ਇਲਾਵਾ ਹੋਰ ਵੀ ਕੁਝ ਨਿੱਕੀਆਂ ਨਿੱਕੀਆਂ ਰੀਤੀਆਂ ਸਨ ਜਿਨ੍ਹਾਂ ਦੇ ਨਾਲ ਪੰਥ ਨਾਲ ਵਖਰੇਵਾਂ ਪੈਦਾ ਹੋ ਗਿਆ। ਤੋ ਕਈ ਵਾਰ ਬਾਬਾ ਵਿਨੋਦ ਸਿੰਘ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਆਪਸੀ ਝਗੜਾ ਵੀ ਹੋਇਆ, ਪਰ ਬਾਬਾ ਵਿਨੋਦ ਸਿੰਘ ਜੀ ਦੇ ਸਪੁੱਤਰ ਸਨ ਬਾਬਾ ਕਾਹਨ ਸਿੰਘ ਜੀ। ਬਾਬਾ ਕਾਹਨ ਸਿੰਘ ਜੀ ਨੇ ਵਿੱਚ ਪੈ ਕੇ ਉਸ ਝਗੜੇ ਨੂੰ ਕਈ ਵਾਰ ਖਤਮ ਕੀਤਾ। ਬਾਬਾ ਵਿਨੋਦ ਸਿੰਘ ਜੀ ਨੂੰ ਆਖਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਗੁਰੂ ਕਲਗੀਧਰ ਜੀ ਨੇ ਸਾਨੂੰ ਭੇਜਿਆ, ਇਸ ਕਰਕੇ ਇਹਨਾਂ ਦੇ ਨਾਲ ਆਪਾਂ ਇਹਨਾਂ ਦੀ ਸਹਾਇਤਾ ਵਾਸਤੇ ਹਾਂ। ਤੋ ਗੁਰਦਾਸ ਨੰਗਲ ਦੀ ਗੜੀ ਵਿੱਚ ਘਿਰੇ ਹੋਏ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਿਵੇਂ ਇੱਥੋਂ ਨਿਕਲ ਕੇ ਫਿਰ ਸ਼ਹੀਦੀ ਪ੍ਰਾਪਤ ਕੀਤੀ ਹੈ, ਪਰ ਬਾਬਾ ਕਾਹਨ ਸਿੰਘ ਜੀ ਦਾ ਕੁਝ ਪ੍ਰਸੰਗ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਕਾਹਨ ਸਿੰਘ ਸਮਝਾਏ ਕੈ ਪਿਤ ਸਨ ਕਯੋ ਬਣਾਏ।
ਬਾਬਾ ਕਾਹਨ ਸਿੰਘ ਜੀ ਨੇ ਆਪਣੇ ਪਿਤਾ ਬਾਬਾ ਵਿਨੋਦ ਸਿੰਘ ਜੀ ਨੂੰ ਸਮਝਾਇਆ ਕਿ ਬਾਬਾ ਜੀ ਪਿਤਾ ਜੀ ਤੁਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਝਗੜਾ ਨਾ ਕਰੋ, ਇਹ ਮਤਭੇਦ ਜਿਹੜੇ ਨੇ ਇਹਨਾਂ ਦਾ ਤਿਆਗ ਕਰ ਦਿਓ। ਏਦਾਂ ਬਾਬਾ ਵਿਨੋਦ ਸਿੰਘ ਜੀ ਨੂੰ ਬਾਬਾ ਕਾਹਨ ਸਿੰਘ ਜੀ ਨੇ ਸਮਝਾਇਆ।
ਤੁਮ ਨਿਕ ਸੋ ਤਜ ਸੰਗ ਕੋ ਵਿਅੰਗ ਨਾ ਵਿੱਚ ਹੋਏ ਜਾਏ।
ਹੁਣ ਇੰਨਾ ਜ਼ਿਆਦਾ ਮਤਭੇਦ ਵੱਧ ਚੁੱਕਾ ਸੀ ਕਿ ਆਪਸ ਵਿੱਚ ਹੀ ਜੰਗ ਹੋਣ ਦਾ ਆਸਾਰ ਬਣ ਚੁੱਕਾ ਸੀ। ਤੋ ਬਾਬਾ ਕਾਹਨ ਸਿੰਘ ਜੀ ਨੇ ਬੇਨਤੀ ਕੀਤੀ, ਪਿਤਾ ਜੀ ਤੁਸੀਂ ਇਹ ਗੜੀ ਛੱਡ ਕੇ ਚਲੇ ਜਾਓ, ਇਹ ਜਿਹੜਾ ਕਿਲਾ ਹੈ ਇਹ ਛੱਡ ਕੇ ਚਲੇ ਜਾਓ, ਕਿਤੇ ਇੱਥੇ ਆਪੋ ਵਿੱਚ ਹੀ ਜੰਗ ਨਾ ਸ਼ੁਰੂ ਹੋ ਜਾਏ। ਉਧਰ ਬਾਹਰ ਦੁਸ਼ਮਣ ਨਾਲ ਤਾਂ ਜੰਗ ਹੋ ਹੀ ਰਿਹਾ, ਤੇ ਕਿਤੇ ਇੱਥੇ ਆਪੋ ਵਿੱਚ ਹੀ ਜੰਗ ਯੁੱਧ ਨਾ ਸ਼ੁਰੂ ਹੋ ਜਾਵੇ।
ਕਿਉਂ ਭਈ ਗੋਇੰਦਵਾਲ ਸਦਨ ਪਹੁੰਚੀ ਜੈ।
ਬਾਬਾ ਵਿਨੋਦ ਸਿੰਘ ਜੀ ਨੂੰ ਬਾਬਾ ਕਾਹਨ ਸਿੰਘ ਜੀ ਨੇ ਆਖਿਆ ਕਿ ਤੁਸੀਂ ਗੋਇੰਦਵਾਲ ਸਾਹਿਬ ਆਪਣੇ ਘਰ ਆਪਣੇ ਨਗਰ ਵਿੱਚ ਪਹੁੰਚ ਕੇ ਆਪਣੇ ਘਰ ਚ ਨਿਵਾਸ ਕਰੋ।
ਇਸ ਮੂਰਖ ਸੋ ਰਿਸ ਨਾ ਕੀਜੈ,
ਬੰਦੇ ਦੇ ਨਾਲ ਤੁਸੀਂ ਰਿਸ ਨਾ ਕਰੋ, ਕਿਉਂਕਿ ਇਹਦਾ ਅੰਤ ਆ ਚੁੱਕਾ ਹੈ, ਇਹ ਆਪਣੇ ਅੰਤ ਵਾਲੇ ਪਾਸੇ ਵੱਧ ਰਿਹਾ ਹੈ, ਇਸ ਕਰਕੇ ਇਹਦੇ ਨਾਲ ਗੁੱਸਾ ਕਰਨ ਦੀ ਲੋੜ ਨਹੀਂ। ਜਾ ਕੇ ਤੁਸੀਂ ਜਿਹੜੀ ਪੰਥ ਦੀ ਰਵਾਇਤ ਹੈ ਪੰਥ ਦੀ ਮਰਿਆਦਾ ਹੈ ਉਹ ਜਾ ਕੇ ਚਲਾਓ, ਇਥੋਂ ਬਾਹਰ ਨਿਕਲ ਕੇ ਪੰਥ ਦੀ ਜਿਹੜੀ ਜੋਤ ਹੈ ਉਹ ਜਾਗਦੀ ਰੱਖੋ।
ਸਤਿਗੁਰ ਕਯੋ ਭੇਜਨੋ ਹਮੈ ਹਿਤ ਸਾਇਤਾ ਕੇ ਸਭ ਸਮੈ।
ਕਲਗੀਧਰ ਜੀ ਨੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਭੇਜਿਆ ਸੀ ਸ੍ਰੀ ਹਜ਼ੂਰ ਸਾਹਿਬ ਤੋਂ, ਤੇ ਇਹਦੀ ਸਹਾਇਤਾ ਕਰਨ ਵਾਸਤੇ ਪੰਜ ਸਿੰਘ ਸਾਡੇ ਜਿਹੜੇ ਸਾਡੇ ਸਮੇਤ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਲ ਸਾਨੂੰ ਭੇਜਿਆ ਸੀ।
ਗੁਰ ਕੀ ਆਗਿਆ ਭੰਗ ਨਾ ਕਰੋ,
ਆਪਾਂ ਸਤਿਗੁਰਾਂ ਦੀ ਆਗਿਆ ਮੰਨਣੀ। ਬੰਦਾ ਜੋ ਕੁਝ ਕਰ ਰਿਹਾ ਇਹ ਗੁਰੂ ਦਾ ਹੁਕਮ ਤੋੜ ਰਿਹਾ, ਇਹਨੇ ਸੂਹੇ ਰੰਗ ਦੀਆਂ ਪੁਸ਼ਾਕਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ, ਹੋਰ ਵੀ ਜਿਹੜੀਆਂ ਕਈ ਪ੍ਰਕਾਰ ਦੀਆਂ ਰੀਤੀਆਂ ਨੇ ਸ਼ਿਕਾਰ ਖੇਡਣ ਤੇ ਪਾਬੰਦੀ ਲਾ ਦਿੱਤੀ ਹੈ, ਤੇ ਖਾਲਸੇ ਦੀ ਮਰਿਆਦਾ ਸ਼ਿਕਾਰ ਖੇਡਣਾ, ਇਹਨੇ ਸ਼ਿਕਾਰ ਖੇਡਣ ਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹਦਾ ਹੋਰ ਬਹੁਤ ਸਾਰੀਆਂ ਰੀਤੀਆਂ ਇਹਨੇ ਵਰਜੀਆਂ ਨੇ ਤੇ ਆਪਾਂ ਇਹਦੇ ਪਿੱਛੇ ਨਹੀਂ ਚੱਲਣਾ। ਸਾਨੂੰ ਸਤਿਗੁਰਾਂ ਦੀ ਜਿਹੜੀ ਆਗਿਆ ਹੈ ਆਪਾਂ ਉਸ ਆਗਿਆ ਨੂੰ ਸਤ ਕਰਕੇ ਮੰਨਣਾ, ਗੁਰੂ ਕੀ ਆਗਿਆ ਦਾ ਭੰਗ ਨਹੀਂ ਕਰਨਾ।
ਰਹੋ ਸੰਗ ਮੈਂ ਤੁਮ ਚੜ ਪਰੋ,
ਪਿਤਾ ਜੀ ਤੁਸੀਂ ਚਲੇ ਜਾਓ ਮੈਂ ਇੱਥੇ ਨਾਲ ਰਵਾਂਗਾ। ਬਾਬਾ ਕਾਹਨ ਸਿੰਘ ਜੀ ਨਹੀਂ ਗਏ, ਉਹਨਾਂ ਨੇ ਆਪਣੇ ਪਿਤਾ ਜੀ ਨੂੰ ਭੇਜ ਦਿੱਤਾ ਕਿਉਂਕਿ ਮਤ ਭੇਦ ਬੰਦੇ ਬਹਾਦਰ ਦਾ ਤੇ ਬਾਬਾ ਵਿਨੋਦ ਸਿੰਘ ਜੀ ਦਾ ਕਾਫੀ ਵੱਧ ਗਿਆ ਸੀ। ਬਾਬਾ ਕਾਹਨ ਸਿੰਘ ਜੀ ਸਿਆਣੇ ਸੂਝਵਾਨ ਸਨ, ਉਹਨਾਂ ਵੇਖਿਆ ਵੀ ਇੱਥੇ ਰਹਿਣਗੇ ਤੇ ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ। ਇਸ ਕਰਕੇ ਉਹਨਾਂ ਨੇ ਬਾਬਾ ਵਿਨੋਦ ਸਿੰਘ ਨੂੰ ਆਖਿਆ ਕਿ ਪਿਤਾ ਜੀ ਤੁਸੀਂ ਇਹ ਜਗ੍ਹਾ ਛੱਡ ਕੇ ਚਲੇ ਜਾਓ, ਪਰ ਗੁਰੂ ਸਾਹਿਬ ਦੀ ਆਗਿਆ ਕਿ ਇਹਨਾਂ ਦੇ ਨਾਲ ਰਹਿਣਾ ਤੇ ਉਹ ਆਗਿਆ ਮੈਂ ਮੰਨਾਂਗਾ, ਸਤਿਗੁਰਾਂ ਦੀ ਆਗਿਆ ਦਾ ਭੰਗ ਨਹੀਂ ਕਰਾਂਗਾ, ਬਾਬੇ ਬੰਦੇ ਬਹਾਦਰ ਨਾਲ ਮੈਂ ਰਹਾਂਗਾ।
ਪੁਜਿਓ ਅੰਤਿ ਸੁਖੋ ਅਬ ਆਏ,
ਬੰਦੇ ਦਾ ਹੁਣ ਅੰਤ ਜਿਹੜਾ ਹੈ ਉਹ ਨੇੜੇ ਪੁੱਜ ਚੁੱਕਿਆ, ਨੇੜੇ ਆ ਚੁੱਕਾ ਹੈ।
ਤੁਮ ਹੱਥ ਕਰ ਕਿਉਂ ਲੇਤ ਬੁਰਾਈ,
ਤੁਸੀਂ ਬੰਦੇ ਨੂੰ ਮਾਰ ਕੇ ਕਿਉਂ ਬੁਰਿਆਈ ਖੱਟਦੇ ਹੋ, ਕਿਉਂ ਤੁਸੀਂ ਆਪਣੇ ਨਾਂ ਦੇ ਉੱਤੇ ਕੋਈ ਕਲੰਕ ਲਵਾਉਂਦੇ ਹੋ।
ਸੁਣ ਵਿਨੋਦ ਸਿੰਘ ਭਲੇ ਵਿਚਾਰਾ,
ਬਾਬੇ ਕਾਹਨ ਸਿੰਘ ਦੇ ਬੋਲ ਬਾਬਾ ਵਿਨੋਦ ਸਿੰਘ ਜੀ ਨੇ ਸੁਣੇ ਨੇ, ਸੁਣ ਕੇ ਗੱਲ ਨੂੰ ਬੜੀ ਭਲੀ ਪ੍ਰਕਾਰ ਨਾਲ ਵਿਚਾਰਿਆ ਹੈ।
ਪਾਏ ਦੀਨ ਹੋਏ ਹੋ ਸਵਾਰਾ,
ਔਰ ਬਾਬਾ ਵਿਨੋਦ ਸਿੰਘ ਜੀ ਘੋੜੇ ਤੇ ਸਵਾਰ ਹੋਏ, ਸਵਾਰ ਹੋ ਕੇ ਉਸ ਵੇਲੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਨਿਕਲੇ ਹਨ।
ਦੁਰਗ ਪੌਰ ਤੇ ਨਿਕਲਿਓ ਬਾਹਰ,
ਔਰ ਕਿਲੇ ਦੇ ਦਰਵਾਜੇ ਵਿੱਚੋਂ ਦੁਸ਼ਮਣ ਦੇ ਵੈਰੀ ਦੇ ਘੇਰੇ ਨੂੰ ਚੀਰ ਕੇ ਹੀ ਜਾਣਾ ਸੀ, ਕੋਈ ਦੁਸ਼ਮਣ ਨਾਲ ਪਿਆਰ ਥੋੜੀ ਸੀਗਾ। ਇਹ ਵੀ ਬਾਬਾ ਵਿਨੋਦ ਸਿੰਘ ਜੀ ਗਏ ਨੇ ਤੇ ਲੜਦਿਆਂ ਹੋਇਆਂ ਹੀ ਗਏ ਨੇ, ਦੁਸ਼ਮਣ ਦਾ ਮੁਕਾਬਲਾ ਕਰਦੇ ਹੋਇਆਂ ਹੀ ਬਾਬਾ ਵਿਨੋਦ ਸਿੰਘ ਜੀ ਨੇ ਗੁਰਦਾਸ ਨੰਗਲ ਦੀ ਗੜੀ ਛੱਡੀ। ਆਪਣਾ ਪੁੱਤਰ ਜ਼ਰੂਰ ਛੱਡ ਗਏ ਨੇ ਉੱਥੇ ਬਾਬੇ ਬੰਦੇ ਬਹਾਦਰ ਦੀ ਸਹਾਇਤਾ ਵਾਸਤੇ। ਆਪ ਬਾਬਾ ਵਿਨੋਦ ਸਿੰਘ ਜੀ ਗੁਰਦਾਸ ਨੰਗਲ ਦੀ ਗੜੀ ਦੇ ਕਿਲੇ ਦੇ ਵਿੱਚੋਂ ਨਿਕਲੇ ਹਨ।
ਸੰਧਿਆ ਸਮੇਂ ਜਾਣ ਤਿਸ ਠਾਰ,
ਰਾਤ ਦਾ ਸਮਾਂ ਸੀ ਜਦੋਂ ਨਿਕਲੇ ਨੇ, ਕਿਉਂਕਿ ਰਾਤ ਦੇ ਸਮੇਂ ਹੀ ਦੁਸ਼ਮਣ ਦੇ ਘੇਰੇ ਚੋਂ ਨਿਕਲਿਆ ਜਾ ਸਕਦਾ ਸੀ। ਇਹ ਮਰਿਆਦਾ ਵੀ ਗੁਰੂ ਕਲਗੀਧਰ ਜੀ ਨੇ ਸਿਖਾਈ ਹੋਈ ਹੈ ਖਾਲਸੇ ਨੂੰ। ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਦੋਂ ਵੀ ਰਾਤ ਦਾ ਹੀ ਸਮਾਂ ਸੀ, ਜਦੋਂ ਚਮਕੌਰ ਦੀ ਗੜੀ ਗੁਰੂ ਕਲਗੀਧਰ ਜੀ ਛੱਡ ਕੇ ਗਏ ਨੇ ਉਦੋਂ ਵੀ ਰਾਤ ਦਾ ਹੀ ਸਮਾਂ ਸੀ। ਇਸ ਕਰਕੇ ਬਾਬਾ ਵਿਨੋਦ ਸਿੰਘ ਜੀ ਉਹ ਮਰਿਆਦਾ ਗੁਰੂ ਘਰ ਦੀ ਜਾਣਦੇ ਸਨ ਕਿ ਇਸ ਕਿਲੇ ਵਿੱਚੋਂ ਕਿਵੇਂ ਨਿਕਲ ਕੇ ਜਾਇਆ ਜਾ ਸਕਦਾ ਹੈ। ਤੋ ਰਾਤ ਦੇ ਸਮੇਂ ਬਾਬਾ ਵਿਨੋਦ ਸਿੰਘ ਜੀ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਨਿਕਲੇ ਹਨ।
ਤੇਜ ਤੁਰੰਗਮ ਕਰਤ ਪਲਾਇਓ,
ਬਾਬਾ ਜੀ ਦਾ ਘੋੜਾ ਬੜਾ ਫੁਰਤੀਲਾ ਸੀ, ਬਲੀ ਸੀ, ਚੰਚਲ ਸੀ। ਖਾਲਸੇ ਪੰਥ ਦੇ ਪਹਿਲੇ ਜਥੇਦਾਰ ਨੇ ਬਾਬਾ ਵਿਨੋਦ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਪਹਿਲੇ ਜਥੇਦਾਰ, ਜਾਂ ਇਸ ਤਰ੍ਹਾਂ ਕਹਿ ਲਈਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਹਨ। ਤੋ ਬਾਬਾ ਵਿਨੋਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਫੁਰਤੀ ਦੇ ਨਾਲ ਇੱਥੋਂ ਨਿਕਲੇ ਹਨ।
ਲਸ਼ਕਰ ਵਿੱਚ ਬਾਏ ਸਮਝਾਇਓ,
ਔਰ ਦੁਸ਼ਮਣ ਦੇ ਲਸ਼ਕਰ ਦੇ ਵਿੱਚੋਂ ਜਿਵੇਂ ਹਵਾ ਚੀਰ ਕੇ ਨਿਕਲਦੀ ਹੈ ਨਾ, ਏਦਾਂ ਬਾਬਾ ਵਿਨੋਦ ਸਿੰਘ ਜੀ ਦੁਸ਼ਮਣ ਦੇ ਲਸ਼ਕਰ ਨੂੰ ਚੀਰਦਿਆਂ ਹੋਇਆ ਨਿਕਲ ਗਏ।
ਰਹੇ ਰੋਕ ਸਭ ਰੁਕੇ ਉਹਨਾਂ ਕੈਸੇ,
ਆਪਣੇ ਕੁਝ ਸਾਥੀਆਂ ਸਮੇਤ ਬਾਬਾ ਵਿਨੋਦ ਸਿੰਘ ਜੀ ਗਏ। ਦੁਸ਼ਮਣ ਨੇ ਰੋਕਣ ਦਾ ਯਤਨ ਵੀ ਕੀਤਾ, ਦੁਸ਼ਮਣ ਨੇ ਆਪਣੀ ਪੂਰੀ ਵਾਹ ਲਾਈ, ਜਿੰਨਾ ਜ਼ੋਰ ਸੀ ਜਿੰਨਾ ਤਾਣ ਸੀ ਉਹਨਾਂ ਨੇ ਰੋਕਣ ਦਾ ਲਾਇਆ, ਪਰ ਉਹ ਬਾਬਾ ਵਿਨੋਦ ਸਿੰਘ ਜੀ ਨੂੰ ਰੋਕ ਨਹੀਂ ਸਕੇ।
ਬ੍ਰਿਗਨ ਬ੍ਰਿੰਤੇ ਕੇਰ ਜੈਸੇ,
ਖਾਲਸਾ ਜੀ ਹੁਣ ਹਜ਼ਾਰਾਂ ਹਿਰਨਾਂ ਦੇ ਵਿੱਚੋਂ ਬੱਬਰ ਸ਼ੇਰ ਨੂੰ ਨਿਕਲਣਾ ਕੋਈ ਔਖਾ ਕੰਮ ਥੋੜੀ ਹੈ। ਸੈਂਕੜੇ ਹਜ਼ਾਰਾਂ ਹਿਰਨ ਹੋਣ, ਹਿਰਨਾਂ ਦੇ ਘੇਰੇ ਵਿੱਚੋਂ ਸ਼ੇਰ ਨੂੰ ਨਿਕਲਣਾ ਕਿਹੜਾ ਔਖਾ, ਉਹਨੇ ਇੱਕ ਦਹਾੜ ਮਾਰਨੀ ਹੈ, ਹਿਰਨਾਂ ਨੂੰ ਚੀਰਦਿਆਂ ਨਿਕਲ ਜਾਣਾ। ਹੁਣ ਹਜ਼ਾਰਾਂ ਹਿਰਨ ਵੀ ਰਲ ਕੇ ਬੱਬਰ ਸ਼ੇਰ ਦਾ ਰਸਤਾ ਨਹੀਂ ਰੋਕ ਸਕਦੇ, ਏਦਾਂ ਬਾਬਾ ਵਿਨੋਦ ਸਿੰਘ ਦਾ ਰਸਤਾ ਇਹ ਤੁਰਕ ਰਲ ਕੇ ਨਹੀਂ ਰੋਕ ਸਕੇ।
ਗੋਇੰਦਵਾਲ ਪਹੁੰਚਿਓ ਜਾਏ,
ਇਸ ਪ੍ਰਕਾਰ ਨਾਲ ਬਾਬਾ ਵਿਨੋਦ ਸਿੰਘ ਜੀ ਇੱਥੋਂ ਨਿਕਲੇ ਔਰ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ।
ਬਸੀ ਸਦਨ ਮੈਂ ਸਹਿਜ ਸੁਭਾਈ,
ਸਹਿਜ ਸੁਭਾਈ ਸੁਤੇ ਸਿੱਧੀ ਆਪਣੇ ਘਰ ਜਾ ਪਹੁੰਚੇ। ਗੋਇੰਦਵਾਲ ਸਾਹਿਬ ਆਪਣੇ ਘਰ ਚ ਨਿਵਾਸ ਕੀਤਾ।
ਦੁਰਗ ਵਿਖੇ ਘੇਰੇ ਮੈਂ ਪਰੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਹੋਰ ਜਿੰਨੇ ਸਿੰਘ ਸਾਥੀ ਸਨ ਉਹਨਾਂ ਸਮੇਤ ਗੁਰਦਾਸ ਨੰਗਲ ਦੀ ਗੜੀ ਦੇ ਘੇਰੇ ਵਿੱਚ ਘਿਰੇ ਰਹੇ।
ਛੁੱਧ ਹਲਾਕ ਹੋਏ ਨਰ ਮਰੇ।
ਕਈ ਸਿੰਘ ਭੁੱਖ ਦੇ ਨਾਲ ਕੜਾਕੇ ਦੇ ਨਾਲ ਸ਼ਹੀਦ ਹੋ ਗਏ। ਇੰਨੀ ਜ਼ਿਆਦਾ ਹਾਲਤ ਖਰਾਬ ਹੋ ਚੁੱਕੀ ਸੀ ਸਿੰਘਾਂ ਨੂੰ ਕਿ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਹੜੇ ਘੋੜੇ ਮਰ ਗਏ ਸਨ ਉਹਨਾਂ ਦਾ ਮਾਸ ਖਾ ਕੇ ਵੀ ਗੁਜ਼ਾਰਾ ਕਰਨਾ ਪਿਆ। ਉਹਦੇ ਨਾਲ ਅਤੀਸਾਰ ਲੱਗ ਗਏ, ਕਈਆਂ ਨੂੰ ਉਲਟੀਆਂ ਲੱਗ ਗਈਆਂ। ਉਹ ਬਿਮਾਰੀ ਨਾਲ ਵੀ ਕਈ ਸਿੰਘ ਜਿਹੜੇ ਸਨ ਸ਼ਹੀਦ ਹੋ ਗਏ ਸਨ। ਇੰਨਾ ਔਖਾ ਸਮਾਂ ਸੀ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੰਘ ਜਿਹੜੇ ਸਨ ਉਹ ਭੁੱਖ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਏ ਨੇ।
ਕੀਤਕ ਲੜਕਰ ਮਰੇ ਜੁਝਾਰੇ।
ਕਈ ਜਿਹੜੇ ਜੁਝਾਰੂ ਸੂਰਮੇ ਸਨ ਉਹਨਾਂ ਆਖਿਆ ਭੁੱਖ ਦੇ ਨਾਲ ਮਰਨ ਦੀ ਬਜਾਏ ਚੰਗਾ ਰਣ ਭੂਮੀ ਵਿੱਚ ਜਾ ਕੇ ਦੋ ਚਾਰ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਮਰਨਾ ਤਾਂ ਹੈ ਹੀ ਹੈ, ਭੁੱਖ ਨਾਲ ਮਰਨ ਦੀ ਬਜਾਏ ਕੁਝ ਦੁਸ਼ਮਣਾਂ ਦੇ ਪੰਜ ਸੱਤ ਬੰਦੇ ਲੈ ਕੇ ਮਰੀਏ, ਇਕੱਲੇ ਕਿਉਂ ਮਰੀਏ। ਏਦਾਂ ਦੀ ਸੋਚ ਲੈ ਕੇ ਕਈ ਸਿੰਘ ਬਾਹਰ ਜੰਗ ਦੇ ਮੈਦਾਨ ਵਿੱਚ ਆ ਲੜੇ ਔਰ ਲੜ ਕੇ ਦੁਸ਼ਮਣਾਂ ਨੂੰ ਮਾਰਦਿਆਂ ਹੋਇਆ ਮਰੇ ਹਨ।
ਜਿਤਕ ਮਾਰੇ ਗਏ ਸੋ ਮਾਰੇ।
ਜਿੰਨੇ ਕੁ ਮਾਰੇ ਗਏ ਉਹਨਾਂ ਦੇ ਕੋਲੋਂ ਓਨੇ ਕੁ ਮਾਰੇ ਹਨ।
ਪੁਣ ਔਰ ਲਸ਼ਕਰ ਕੀਏ ਲਾ।
ਆਖਿਰਕਾਰ ਲਸ਼ਕਰ ਬਹੁਤ ਜ਼ਿਆਦਾ ਸੀ। ਤੁਰਕਾਂ ਦਾ ਸਮੁੰਦ ਖਾਂ ਸੀ ਜਰਨੈਲ, ਜਿਹਨੇ ਚਾਰੇ ਪਾਸਿਓਂ ਘੇਰਾ ਪਾਇਆ। ਬਾਬੇ ਬੰਦੇ ਬਹਾਦਰ ਨੂੰ ਕਿਹਾ ਕਿ ਬੰਦਾ ਸਿੰਘ ਜੀ, ਤੁਸੀਂ ਇਹ ਕਿਲ੍ਹਾ ਛੱਡ ਕੇ ਚਲੇ ਜਾਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਇਹਨੇ ਕਸਮਾਂ ਖਾਧੀਆਂ। ਹਾਲਾਂਕਿ ਨਾਲ ਦੇ ਸਾਥੀ ਸਿੰਘਾਂ ਨੇ ਕਿਹਾ ਵੀ ਬੰਦੇ ਨੂੰ ਵੀ ਨਾ ਤੁਰਕਾਂ ਦੀਆਂ ਕਸਮਾਂ ਦਾ ਕੋਈ ਭਰੋਸਾ ਨਹੀਂ ਹੈ। ਪਰ ਬੇਬਸੀ ਸੀ। ਆਖਿਰਕਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਲ੍ਹਾ ਛੱਡਣ ਵਾਸਤੇ ਨਾਲ ਦੇ ਸਾਥੀਆਂ ਸਮੇਤ ਤਿਆਰੀ ਕਰ ਲਈ, ਪਰ ਉਧਰੋਂ ਤੁਰਕਾਂ ਨੇ ਆਪਣੀਆਂ ਕਸਮਾਂ ਤੋੜਦਿਆਂ ਹੋਇਆ ਹਮਲਾ ਕਰ ਦਿੱਤਾ।
ਦੁਰਗ ਪੌਰ ਕੋ ਤੋੜ ਧਕੇਲਾ।
ਔਰ ਜਿਹੜਾ ਕਿਲੇ ਦਾ ਦਰਵਾਜ਼ਾ ਸੀ ਉਹ ਤੋੜ ਕੇ ਧੱਕ ਦਿੱਤਾ।
ਸਨਮੁਖ ਭਏ ਸੋ ਤਾਂ ਚਿੰਨ ਮਾਰੇ।
ਜਿਹੜੇ ਜਿਹੜੇ ਸਿੰਘ ਸਨਮੁਖ ਆਏ ਉਹਨਾਂ ਸਨਮੁਖ ਆਏ ਸਿੰਘਾਂ ਨੂੰ ਤਤ ਛਿਨ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਇਆ।
ਅਪਰ ਛੁੱਧ ਤੋਂ ਪਕੜੇ ਪੱਟ ਸਾਰੇ।
ਹੋਰ ਵੀ ਜਿਹੜੇ ਭੁੱਖ ਦੇ ਨਾਲ ਸਤਾਏ ਹੋਏ ਸਿੰਘ ਸਨ ਉਹਨਾਂ ਨੂੰ ਪਕੜ ਲਿਆ। ਇੱਥੋਂ ਤੱਕ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਜਿਹੜੇ ਸਿੰਘ ਭੁੱਖਾਂ ਦੇ ਨਾਲ ਪਹਿਲਾਂ ਹੀ ਖਤਮ ਹੋਏ, ਸਰੀਰ ਜਿਹੜੇ ਪਿੰਜਰੇ ਬਣੇ ਹੋਏ, ਉਹਨਾਂ ਦੇ ਪੇਟ ਚੀਰੇ ਇਹਨਾਂ ਨੇ। ਪੇਟ ਕੱਢ ਕੇ ਵਿੱਚੋਂ ਆਂਦਰਾਂ ਬਾਹਰ ਕੱਢੀਆਂ ਵੀ ਇਹਨਾਂ ਨੇ, ਸੋਨੇ ਦੀਆਂ ਮੋਹਰਾਂ ਅੰਦਰ ਖਾਧੀਆਂ ਹੋਈਆਂ ਇਹਨਾਂ ਦੇ ਪੇਟ ਦੇ ਵਿੱਚ ਨੇ, ਉਹ ਚੀਰ ਕੇ ਬਾਹਰ ਕੱਢੀਏ। ਇੱਥੋਂ ਤੱਕ ਵੀ ਸਿੰਘਾਂ ਨੂੰ ਇਹਨਾਂ ਦੁਸ਼ਮਣਾਂ ਦੇ ਕਰੋਪੀ ਦਾ ਸਾਹਮਣਾ ਕਰਨਾ ਪਿਆ। ਏਦਾਂ ਜਿਹੜੇ ਭੁੱਖੇ ਸਨ ਕਈ ਗ੍ਰਿਫਤਾਰ ਹੋ ਗਏ।
ਗਇਓ ਬੀਚ ਤੇ ਬੰਦਾ ਜਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਵੀ ਜਾ ਕਰਕੇ ਵਿੱਚੋਂ ਪਕੜ ਕੇ ਗ੍ਰਿਫਤਾਰ ਕਰ ਲਿਆ ਗਿਆ।
ਲੋ ਪਿੰਜਰਾ ਦ੍ਰਿੜ ਕਰ ਲਾਏ।
ਤਕਰੀਬਨ 200 ਸਿੰਘਾਂ ਦੇ ਸਮੇਤ ਬੰਦਾ ਸਿੰਘ ਬਹਾਦਰ ਨੂੰ ਅੰਦਰੋਂ ਪਕੜਿਆ। ਬਾਕੀ ਹੋਰ ਵੀ ਨਾ ਆਖਿਆ ਵੀ 200 ਕੱਲਾ ਲੈ ਕੇ ਜਾਵਾਂਗੇ ਦਿੱਲੀ ਫਰਕਸ਼ੀਅਰ ਦੇ ਕੋਲ ਤੇ ਬੇਇੱਜ਼ਤੀ ਹੋਵੇਗੀ। ਇਹਨਾਂ ਨੇ ਹੋਰ ਵੀ ਪਿੰਡਾਂ ਨਗਰਾਂ ਦੇ ਵਿੱਚੋਂ ਕਈ ਸਿੰਘਾਂ ਨੂੰ ਪਕੜਿਆ ਤੇ ਕੁੱਲ ਗਿਣਤੀ ਉਹਨਾਂ ਦੀ 700 ਕਰ ਲਈ। ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਇਹਨਾਂ ਨੇ ਕੈਦ ਕੀਤਾ। ਇਹਨਾਂ ਨੂੰ ਇਹ ਸੀ ਕਿ ਬੰਦਾ ਕਰਾਮਾਤੀ ਹੈ, ਅਜਬਤਵਾਨ ਹੈ, ਕਿਤੇ ਉੱਡ ਨਾ ਜਾਵੇ। ਤੇ ਤੁਰਕਾਂ ਨੂੰ ਇਹ ਸੀ ਵੀ ਲੋਹੇ ਦੇ ਪਿੰਜਰੇ ਵਿੱਚ ਕੋਈ ਕਰਾਮਾਤ, ਕੋਈ ਮੰਤਰ ਜੰਤਰ ਨਹੀਂ ਚੱਲਦਾ। ਇਸ ਕਰਕੇ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਹਾਥੀ ਤੇ ਰੱਖ ਲਿਆ।
ਤਿਸ ਮੈਂ ਪਾਏ ਕੈਦ ਕਰ ਲੀਨ।
ਲੋਹੇ ਦੇ ਇੱਕ ਪਿੰਜਰੇ ਦੇ ਵਿੱਚ ਬੇੜੀਆਂ ਵਿੱਚ ਜਕੜ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ। ਨਾਲ ਜਿੰਨੇ ਸਿੰਘ ਸਨ ਉਹ ਵੀ ਪਕੜ ਕੇ ਗ੍ਰਿਫਤਾਰ ਕਰ ਲਏ।
ਅਪਰ ਜੇਲ ਸਭ ਕੋ ਤੈਕੀਨ।
ਹੋਰ ਵੀ ਜਿੰਨੇ ਸਨ ਉੱਥੇ ਨਾਲ ਦੇ ਸਾਥੀ ਸਾਰੇ ਕੈਦ ਕਰ ਲਏ।
ਲੈ ਕਰ ਪਾਤਸ਼ਾਹ ਕੇ ਤੀਰ।
ਇਹਨਾਂ 700 ਸਿੰਘਾਂ ਦੇ ਸਮੇਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਲੈ ਕੇ ਇਹ ਦਿੱਲੀ ਪਹੁੰਚੇ ਨੇ। ਬਾਦਸ਼ਾਹ ਫਰਕਸ਼ੀਅਰ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ। ਬਹਾਦਰ ਸ਼ਾਹ ਦੀ ਮੌਤ ਹੋ ਚੁੱਕੀ ਸੀ। ਫਰਕਸ਼ੀਅਰ ਉਸ ਵੇਲੇ ਹਿੰਦੁਸਤਾਨ ਦੇ ਉੱਤੇ ਹਕੂਮਤ ਕਰਦਾ ਸੀ। ਤੋ ਫਰਕਸ਼ੀਅਰ ਬਾਦਸ਼ਾਹ ਦੇ ਕੋਲ ਇਹਨੂੰ ਲੈ ਕੇ ਗਏ।
ਪਹੁੰਚਤ ਭਏ ਅਧਿਕ ਪਦ ਭੀਰ।
ਬਹੁਤ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਜਲੂਸ ਕੱਢਿਆ ਗਿਆ ਔਰ ਇੱਕ ਨੇਜੇ ਦੇ ਉੱਤੇ ਅੱਗੇ ਬਿੱਲੀ ਟੰਗ ਕੇ ਲੈ ਕੇ ਗਏ ਕਿ ਅਸੀਂ ਖਾਲਸੇ ਦੀ ਬਿੱਲੀ ਤੱਕ ਨਹੀਂ ਛੱਡੀ, ਬਿੱਲੀ ਵੀ ਮਾਰ ਮੁਕਾਈ ਹੈ। ਬਿੱਲੀ ਨੇਜੇ ਤੇ ਟੰਗ ਕੇ ਨਾ ਜਲੂਸ ਕੱਢਿਆ ਬਾਜ਼ਾਰਾਂ ਦੇ ਵਿੱਚ। कि असी खालसे दी बिल्ली तक नहीं छड़ी, वह भी मार मुकाई है। पर खालसा तो सुमे वाणी नदी है खालसा जी, जिन्ना अगे शहीद करते ने उन्ने दुगने चौगने होर पैदा हो जाते हैं। यह खालसे की मर्यादा है। यह खालसा पंथ ही महाराज जी ने ऐसा अपने हथी साजिया। बड़े बड़े अबदाली नादर वर्गिया ने आख्या असी खत्म ही कर दिता है, खालसा रहन ही नहीं दिता। मीर मनू वर्गिया ने, जकरीए वर्गिया ने, पर जिन्हें खत्म करते उन्ने होर पैदा हो जाते सन। सुमेवाणी नदी है खालसा। तो इन्हां 700 सिंघां दे समेत बाबा बंदा सिंह जी बहादुर नूं दिल्ली लिजाया गया। यही दिन से खालसा जी जिहड़े आ चल रहे ने ना हुण, इन्हां दिनां दा ही वाकियात है। आउण वाले दिनां विच शायद मेरे ख्याल 24 तरीक नूं बाबा जी दा शहीदी दिहाड़ा भी आ रहा। 300 साला जिहड़ा है वह दिल्ली दी धरती ते मनाया जा रहा। तो बाबा बंदा सिंह जी बहादुर दे नाल इन्हां सिंघां नूं लिजाया गया, फरक्शीर बादशाह कोल पेश कीता गया।
कीतक मास कैद मैं रखा,
कुछ महीने कहिंदे कैद विच रखिया गया बाबा बंदा सिंह जी बहादुर दे समेत सिंघां नूं।
हुण पातशाह हुकमे अस पाखा,
फिर बादशाह फरक्शीर ने हुक्म कीता।
इत बिलोकन निकट अकारा,
कहिंदा बंदा सिंह बहादुर नूं बुलाओ, मैं उन्हूं वेखना चाहुंदा हां।
शाह संग बंदे तो उचारा,
बाबा बंदा सिंह जी बहादुर फरक्शीर कोल आए। फरक्शीर ने बाबा बंदा सिंह जी बहादुर नू कहा,
मुझको कह कह लिया ए अधूर,
कहन लगा भी तेनू कैद कीता। बाबा जी कहन लगे, बाबा बंदा सिंह जी फरक्शीर बादशाह मैनू पकड़ के कैद करके तेरे को लियांदा गया है।
ऐसो तुस किस मकदूर,
कहदा ऐसी केदे विच ताकत सी के कोई मैनू पकड़ सकदा, मैनू कैद कर सकदा।
कोई न सकै मार मुझ ताए,
मैनू कोई मारन दी ताकत नहीं सी रख सकदा, मैनू कोई मार नहीं सी सकदा।
अपनी बात आप बिगड़ाई,
ता मैं अपनी गल आप बिगड़ाई। बाबा बंदा सिंह जी बहादुर नू इस गल दा इलम सी के मेरे ਕੋਲੋਂ ਕੁਝ ਗਲਤੀਆਂ ਹੋਈਆਂ ਨੇ। ਕਲਗੀਧਰ ਜੀ ਦੇ ਹੁਕਮ ਦੀ ਮੈਂ ਅਦੂਲੀ ਕੀਤੀ ਹੈ। ਉਹਨਾਂ ਕਿਹਾ ਸੀ ਜੋ ਬਚਨ ਉਹਨਾਂ ਕਹੇ ਸੀ ਮੈਂ ਉਸੇ ਤਰ੍ਹਾਂ ਨਹੀਂ ਚੱਲਿਆ। ਉਹਨਾਂ ਦੇ ਬਚਨਾਂ ਦੀ ਆਗਿਆ ਅਨੁਸਾਰ ਬਾਬਾ ਜੀ ਅਖੀਰ ਦੇ ਵਿੱਚ ਜਿਹੜੀ ਬਾਬਾ ਜੀ ਦੀ ਸ਼ਹਾਦਤ ਹੋਈ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ, ਉਹ ਲਸਾਨੀ ਸ਼ਹਾਦਤ ਹੈ। ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅਖੀਰ ਦੇ ਵਿੱਚ ਜਿਹੜੀ ਸ਼ਹੀਦੀ ਪ੍ਰਾਪਤ ਕੀਤੀ ਹੈ ਇੱਕ ਪੂਰਨ ਗੁਰਸਿੱਖਾਂ ਵਾਲੀ ਸ਼ਹੀਦੀ ਪ੍ਰਾਪਤ ਕੀਤੀ ਹੈ। ਜਿੰਨੇ ਪਹਿਲਾਂ ਉਹਨਾਂ ਦੇ ਕੋਲੋਂ ਕੁਝ ਗਲਤੀਆਂ ਹੋਈਆਂ ਉਹ ਬਾਬਾ ਜੀ ਨੇ ਉਹਨਾਂ ਦਾ ਪਛਤਾਵਾ ਵੀ ਕੀਤਾ। ਅਖੀਰ ਦੇ ਵਿੱਚ ਪੂਰਨ ਤੌਰ ਤੇ ਗੁਰੂ ਕਲਗੀਧਰ ਨੂੰ ਸਮਰਪਿਤ ਹੋ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਉਹਨਾਂ ਦੀ ਸ਼ਹੀਦੀ ਬੇਦਾਗ ਹੈ, ਉਹਨਾਂ ਦੀ ਸ਼ਹੀਦੀ ਤੇ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਹੈ। ਹਾਂ, ਜੀਵਨ ਕਾਲ ਵਿੱਚ ਵਿਚਰਦਿਆਂ ਕੁਝ ਆਪਸੀ ਮਤ ਭੇਦ ਪੰਥ ਦੇ ਨਾਲ ਜ਼ਰੂਰ ਹੋਏ, ਪਰ ਉਹਨਾਂ ਦੀ ਸ਼ਹੀਦੀ ਨੂੰ ਹਰ ਇੱਕ ਸਿੱਖ ਸਤਿਕਾਰ ਦੇ ਨਾਲ ਸੀਸ ਝੁਕਾਉਂਦਾ ਹੈ, ਨਮਸਕਾਰ ਕਰਦਾ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿ ਰਹੇ ਨੇ ਫਰਕਸ਼ੀਅਰ ਬਾਦਸ਼ਾਹ ਨੂੰ ਕਿ ਮੈਨੂੰ ਕੌਣ ਪਕੜ ਸਕਦਾ ਸੀ, ਇਹ ਤਾਂ ਮੇਰੀਆਂ ਕੁਝ ਆਪਣੀਆਂ ਕਮੀਆਂ ਸਨ, ਮੇਰੀਆਂ ਆਪਣੀਆਂ ਹੀ ਕੁਝ ਗਲਤੀਆਂ ਸਨ।
ਜਿਸ ਗੁਰ ਨੇ ਸਲਤਨਤ ਉਦੀਨ,
ਜਿਸ ਗੁਰੂ ਪਾਤਸ਼ਾਹ ਨੇ ਆਹ ਜਿਹੜੀ ਰਾਜ ਭਾਗ ਤੁਹਾਡੇ ਕੋਲ ਹੈ ਨਾ ਬਾਦਸ਼ਾਹ, ਇਹ ਰਾਜ ਭਾਗ ਸਤਿਗੁਰਾਂ ਦੇ ਦਿੱਤੇ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਬਾਦਸ਼ਾਹੀ ਦਿੱਤੀ ਸੀ। ਤੇਰੇ ਤੋਂ ਪਹਿਲਾਂ ਬਹਾਦਰ ਸ਼ਾਹ ਬਾਦਸ਼ਾਹ ਨੂੰ ਜਿਹੜੀ ਬਾਦਸ਼ਾਹੀ ਮਿਲੀ ਹੈ ਉਹ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਤੀ ਹੈ।
ਤਿਸ ਪ੍ਰਭ ਨੇ ਮੋਕੋ ਬਡਕੀਨ,
ਉਸੇ ਗੁਰਦੇਵ ਨੇ ਮੈਨੂੰ ਵਡਿਆਈ ਦਿੱਤੀ ਹੈ। ਜਿਹੜੇ ਗੁਰਦੇਵ ਨੇ ਤੁਹਾਨੂੰ ਬਾਦਸ਼ਾਹੀ ਦਿੱਤੀ ਹੈ ਉਸੇ ਗੁਰੂ ਪਾਤਸ਼ਾਹ ਨੇ ਮੈਨੂੰ ਵੱਡਾ ਬਣਾਇਆ, ਮੈਨੂੰ ਵਡਿਆਈ ਦਿੱਤੀ ਹੈ।
ਤਿੰਨ ਕੇ ਬਚਨ ਬਿਖੈ ਨਾ ਰਿਓ, ਤੋ ਏਤਕ ਸੰਕਟ ਮੈਂ ਤਯੋ,
ਮੈਂ ਉਹਨਾਂ ਦੇ ਬਚਨ ਵਿੱਚ ਨਹੀਂ ਚੱਲਿਆ, ਪੂਰਨ ਤੌਰ ਤੇ ਉਹਨਾਂ ਦੇ ਬਚਨ ਨਹੀਂ ਪਾਲੇ। ਉਹਨਾਂ ਕਿਹਾ ਸੀ ਗ੍ਰਿਸਤੀ ਨਾ ਹੋਈ, ਮੈਂ ਉਹ ਵੀ ਹੋਇਆ। ਉਹਨਾਂ ਕਿਹਾ ਸੀ ਗੁਰੂ ਘਰ ਦੀ ਮਰਿਆਦਾ ਨਾ ਬਦਲੀ, ਗੁਰੂ ਪੰਥ ਦੇ ਤਾਬਿਆਂ ਹੋ ਕੇ ਚੱਲੀ, ਮੈਂ ਉਹ ਵੀ ਬਚਨ ਨਾ ਮੰਨਿਆ। ਆਪਣੀਆਂ ਮਰਿਆਦਾਵਾਂ ਚਲਾ ਲਈਆਂ, ਆਪਣੀਆਂ ਰੀਤੀਆਂ ਚਲਾ ਲਈਆਂ। इस करके हे बादशाह मेरे ते एडा वड्डा भारी संकट आया है, मैनू ए संकट सहना पै रहा है।
सब्त बरक तेरी बै जान।
हे बादशाह तेरी कोई उम्र बहुती बडेरी नहीं है, तेरा भी थोड़ा ही समा है।
श्री गुर करियो तो ए सुल्तान।
तेनू गुरु ने ही बादशाह बनाया, ये बादशाहियां जड़ियां तुहाडे कोल ने भी गुरु पातशाह दियां दित्तियां होईयां ने।
मोए मरन पीछे अठ दिन मैं, तेरी मृत्यु होए लक मन मैं।
हे बादशाह मेरे शहीद होने तो बाद कुछ समा बाद तेरी भी मौत हो जानी है, तू भी कोई बहुता लम्मा समा इस संसार विच नहीं जीवना।
जब तू मरे जाए जम धाम।
जदो तू मरेगा मर के जम धाम नू जावेगा।
बिगड़े अमनी राज तमाम।
तेरी धरती दा सारा राज बिगड़ जाएगा, एक बेरी हिंदुस्तान दे राज दे विच हल चल मच जाएगी।
दिन प्रति नसे तेज तुरकाना।
दिन प्रति दिन तुहाडा तुरकां दा जेड़ा तेज प्रताप है हुण नष्ट होना शुरू हो गया, नष्ट ही होंदा चला जाएगा।
सुन तो फरक सीर बखाना।
ए सुन के बादशाह फरक सीर बोलिया,
इसको मारो वैर ले जाए अपरज गए लोक समंदाए।
कहण लगा इनू पकड़ के मारो, इनू तसीए दो, मुसलमान बनाओ जे बनदा। कहते बाबा बंदा सिंह जी बहादुर दे नाल दे जेड़े साथी सन उन्हां विचों रोज 100 साथियां नूं बाहर दिल्ली दे चौंक विच लजाया जांदा ते शहीद कीता जांदा। उस वेले दे अंग्रेज लिखारी जिन्हां ने अखां नाल उन्हां सिंघां नूं शहीद होंदिआं वेख्या, वो लिखदे ते हैरानी नाल लिखदिआं कहिंदे ने, कहिंदे जदों उन्हां सिंघां नूं शहीद होंदिआं वेखदिआं ते वेख के कहिंदा हैरानी हुंदी है भी एक एक सिंह जदों जलाद कोल जांदा है, सिंह आपस विच लड़दे ने और कहिंदे पहला मैं शहीद होना, दूजा कहिंदा पहला मैं शहीद होना, ते जलाद नूं कहिंदे ने हे मुक्ति दाता पहला मैनू मुक्ति दे। कहिंदा एहो जे निरखौफ जिन्हां नूं मौत दा डर ही नहीं, जिन्हां नूं मौत दा भय ही नहीं है, इदां सिंघां नूं शहीद कीता गया। बाबा बंदा सिंह जी बहादुर नू बड़े भारी तसीहे दिते गए।
सने सने सब को मरवावो।
सने सने बादशाह कहिंदा सारिआं नू मरवा दिओ जिन्ने नाल पकड़े हुए ने,
कोई ना बचिआ प्राण गवावो।
इन्हां चों कोई भी जूंदा नहीं बचना चाहिदा, सारे खत्म कर दिते जाण।
खैर निकासिओ बंदा मारिओ।
इदां बाबा बंदा सिंह जी बहादुर नू बाहर चौंक च लिया के सारिआं दे सामने जमूरा नाल बाबा जी दे शरीर दा मास नोचिया गया, अखां कढ दित्तियां गईयां, हथ पैर कट दिते गए सन बाबा बंदा सिंह जी बहादुर दे। ते फरक्शीर बाबा बंदा सिंह जी नूं पुछदा, उह कहिंदा तू किस मिट्टी दा बणिआ, तेरे शरीर नूं नोच के रख दिता है, चमड़ा तेरा तन नालों वखरा करके रख दिता है, तू रंचक भर भी चेहरे ते तेरे कोई शिकन नजर नहीं आउंदी, तेरे मूंह तो कदे सी नहीं मैं सुनी, तू उसे तरह डोल बैठा, तेरा पंजा वरिया दा बच्चा तेरी गोद च रख के उहदा कलेजा कढ के तेरे मूंह विच तुन्निया गया, फिर भी तू अडोल बैठा रहा, तू किस मिट्टी दा बनिया। तो बाबा बंदा सिंह बहादुर ने जवाब दिता, आख्या फरक्शियर तू अपने किले विच बैठा होवें ते किले दियां कंधां नूं कोई कुट्टी जावे, मारी जावे, इट्टां तोड़ी जावे कि अंदर बैठे नूं तेनू दर्द होवेगी। कहिंदा नहीं मैं तां अंदर बैठा। बाबा जी कहिंदे ए मेरा भी शरीर किला है, मैं इहदे अंदर आत्मा स्वरूप हाँ, मेरे शरीर रूपी किले नूं भावें बोटी बोटी कर दे, मैनू अंदर बैठे नूं किसी प्रकार का कोई दर्द कोई पीड़ा नहीं, क्योंकि जो मेरा स्वरूप है हे फरक्शियर मेरे उस स्वरूप नूं तेरा शस्त्र कोई कट नहीं सकता, ना उहनूं अग जला सकती है, तेरिया ये फौजा मेरे उस स्वरूप तक पहुंच नहीं सकदियां, और जेड़ा स्वरूप मेरा है मेरे उस स्वरूप का जेड़ा ज्ञान है वह मैनू मेरे बाजा वाले गुरु कलगीधर श्री गुरु गोबिंद सिंह साहब जी ने बख्शिश किया है, उस ज्ञान नू प्राप्त करके शरीर नाल मेरा हुण कोई स्नेह नहीं रहा। ਏਦਾਂ ਅਨੇਕਾਂ ਤਸੀਹੇ ਦੇ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦ ਕੀਤਾ ਗਿਆ।
ਸਿੱਖ ਸੰਗਤ ਸੁਣ ਕੇ ਦੁੱਖ ਪਾਇਓ,
ਸਾਰੀਆਂ ਸਿੱਖ ਸੰਗਤਾਂ ਵਿੱਚ ਬੜਾ ਭਾਰੀ ਡਾਢਾ ਦੁੱਖ ਹੋਇਆ ਬੰਦੇ ਦੀ ਸ਼ਹੀਦੀ ਦਾ।
ਮਾਤਾ ਸੁੰਦਰੀ ਠਿੱਗ ਚੱਲ ਗਏ।
ਮਾਤਾ ਸੁੰਦਰੀ ਜੀ ਉਸ ਵੇਲੇ ਦਿੱਲੀ ਵਿੱਚ ਹੀ ਸਨ। ਤੋ ਸਿੰਘ ਕੁਝ ਮਾਤਾ ਸੁੰਦਰੀ ਜੀ ਦੇ ਕੋਲ ਸਿੱਖ ਗਏ।
ਸਭ ਕਰ ਜੋਰ ਬਕਾਨਤ ਪਏ।
ਸਾਰੇ ਸਿੱਖਾਂ ਨੇ ਹੱਥ ਜੋੜ ਕੇ ਮਾਤਾ ਸੁੰਦਰੀ ਜੀ ਨੂੰ ਬੇਨਤੀ ਕੀਤੀ।
ਕਾਨ ਸਿੰਘ ਬਾਬਾ ਵਿੱਚ ਕੈਦ।
ਕਹਿਣ ਲੱਗੇ ਮਾਤਾ ਜੀ, ਬਾਬਾ ਕਾਨ ਸਿੰਘ ਜੀ ਕੈਦ ਦੇ ਵਿੱਚ ਹਨ। ਮਾਤਾ ਸੁੰਦਰੀ ਜੀ ਵੀ ਚਾਹੁੰਦੇ ਸਨ ਕਿ ਬੰਦੇ ਬਹਾਦਰ ਤੋਂ ਬਾਅਦ ਕੋਈ ਐਸਾ ਜਰਨੈਲ ਚਾਹੀਦਾ ਜਿਹੜਾ ਪੰਥ ਦੀ ਵਾਗ ਡੋਰ ਸੰਭਾਲ ਸਕੇ, ਪੰਥ ਦੀ ਮਰਿਆਦਾ ਨੂੰ ਅੱਗੇ ਚਲਾ ਸਕੇ, ਜਿਹੜੀ ਮੁਹਿੰਮ ਗੁਰੂ ਕਲਗੀਧਰ ਨੇ ਸ਼ੁਰੂ ਕੀਤੀ ਆ ਅੱਗੇ ਚੱਲ ਸਕੇ। ਇਸ ਕਰਕੇ ਸਿੱਖਾਂ ਨੇ ਮਾਤਾ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਬੰਦੇ ਬਹਾਦਰ ਤੋਂ ਬਾਅਦ ਅਗਰ ਇਸ ਵੇਲੇ ਕੋਈ ਜਰਨੈਲ ਦਿਸਦਾ ਤਾਂ ਉਹ ਬਾਬਾ ਕਾਨ ਸਿੰਘ ਜੀ ਹਨ। ਉਹ ਨਜ਼ਰ ਆਉਂਦੇ ਨੇ ਜਿਹੜੇ ਅੱਗੇ ਪੰਥ ਦੀ ਮਰਿਆਦਾ ਚਲਾ ਸਕਦੇ ਨੇ। ਤੋ ਮਾਤਾ ਜੀ ਨੂੰ ਆ ਕੇ ਸਿੰਘਾਂ ਨੇ ਬੇਨਤੀ ਕੀਤੀ ਕਿ ਮਾਤਾ ਜੀ, ਬਾਬਾ ਕਾਨ ਸਿੰਘ ਜੀ ਵੀ ਇੱਥੇ ਕੈਦ ਵਿੱਚ ਹਨ।
ਜਿਨ੍ਹਾਂ ਕੇ ਛੁੱਟਣ ਕੀ ਨਹੀਂ ਉਮੈਦ।
ਕਿਉਂਕਿ ਸਾਰੇ ਸਾਥੀਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਤੇ ਬਾਬਾ ਕਾਨ ਸਿੰਘ ਜੀ ਦੇ ਵੀ ਛੁੱਟਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।
ਮਾਰਨ ਹੁਕਮ ਸੰਬੰਧੀ ਛਾਓ।
ਬਾਦਸ਼ਾਹ ਨੇ ਸਭ ਨੂੰ ਮਾਰਨ ਦਾ ਹੁਕਮ ਕੀਤਾ ਹੋਇਆ। ਉਹਨੇ ਹੁਕਮ ਕੀਤਾ ਕਿ ਕੱਲੇ ਕੱਲੇ ਨੂੰ ਸ਼ਹੀਦ ਕਰ ਦਿੱਤਾ ਜਾਵੇ।
ਮਾਰ ਦਿਓ ਬੰਦਾ ਪਲ ਮਾਓ।
ਤੇ ਮਾਤਾ ਜੀ ਇਹਨਾਂ ਨੇ ਪਾਲਾਂ ਵਿੱਚ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਮਹਾਨ ਜਰਨੈਲ ਨੂੰ ਸ਼ਹੀਦ ਕਰ ਦਿੱਤਾ ਅਨੇਕਾਂ ਤਸੀਹੇ ਦੇ ਕੇ।
ਸੁਣ ਕੇ ਮਾਤ ਸਬਨ ਤੋਂ ਕਹਿਓ।
ਇਹ ਗੱਲ ਜਦੋਂ ਮਾਤਾ ਸੁੰਦਰੀ ਜੀ ਨੇ ਸਿੱਖਾਂ ਦੀ ਸੁਣੀ ਕਿ ਬਾਬਾ ਕਾਨ ਸਿੰਘ ਜੀ ਨੂੰ ਕਿਸੇ ਤਰੀਕੇ ਛੁਡਾਉਣਾ ਚਾਹੀਦਾ ਤਾਂ ਜੋ ਅੱਗੇ ਪੰਥ ਨੂੰ ਸੰਭਾਲਣ ਵਾਲਾ ਕੋਈ ਜਰਨੈਲ ਉਹ ਰਹਿ ਸਕੇ। ਮਾਤਾ ਜੀ ਦੀ ਵੀ ਇਹ ਸੋਚ ਸੀ ਕਿ ਕੋਈ ਜਰਨੈਲ ਚਾਹੀਦਾ ਪੰਥ ਨੂੰ, ਕੋਈ ਆਗੂ ਚਾਹੀਦਾ। ਬਾਬਾ ਕਾਨ ਸਿੰਘ ਤੋਂ ਇਲਾਵਾ ਇਹੋ ਜਿਹਾ ਹੋਰ ਜਰਨੈਲ ਕਿਹੜਾ ਹੋ ਸਕਦਾ ਹੈ? ਤੋ ਉਸ ਵਕਤ ਮਾਤਾ ਜੀ ਨੇ ਵੀ ਇਹ ਵਿਚਾਰ ਕੀਤੀ।
ਕਾਨ ਸਿੰਘ ਛੁਡਵਾਇਓ ਚਾਹਿਓ।
ਕਹਿਣ ਲੱਗੇ ਮਾਤਾ ਜੀ ਕਿ ਬਾਬਾ ਕਾਨ ਸਿੰਘ ਜੀ ਨੂੰ ਕੈਦ ਚੋਂ ਜ਼ਰੂਰ ਛੁਡਾਉਣਾ ਚਾਹੀਦਾ।
ਜਨਮਿਓ ਗੁਰ ਕੇ ਬੰਸ ਮਝਾਰੇ।
ਬਾਬਾ ਕਾਨ ਸਿੰਘ ਜੀ ਗੁਰੂ ਸਾਹਿਬ ਦੇ ਵੰਸ਼ ਚੋਂ ਜੰਮੇ ਨੇ, ਵੱਡੇ ਸਤਿਗੁਰਾਂ ਦੀ ਅੰਸ਼ ਵੰਸ਼ ਵਿੱਚੋਂ ਹਨ।
ਪੁਨ ਸ਼ੁਭ ਗੁਣ ਜੁਤ ਪਟ ਪੁਜ ਭਾਰੀ।
ਸ਼ੁਭ ਗੁਣਾਂ ਦੇ ਸਹਿਤ ਨੇ ਬਾਬਾ ਕਾਨ ਸਿੰਘ ਜੀ, ਔਰ ਬੜੇ ਬਲਵਾਨ ਨੇ, ਸੂਰਮੇ ਨੇ, ਯੋਧੇ ਨੇ। ਜਿੰਨੀਆਂ ਮੱਲਾਂ ਬੰਦੇ ਬਹਾਦਰ ਨੇ ਮਾਰੀਆਂ ਨੇ, ਚਾਹੇ ਉਹ ਸਮਾਣਾ ਮਾਰਿਆ, ਚਾਹੇ ਸਡੋਰਾ ਮਾਰਿਆ, ਚਾਹੇ ਸਰਹੰਦ ਤੇ ਫਤਿਹ ਕੀਤੀ ਹੈ, ਜਿੰਨੀਆਂ ਵੀ ਛੋਟੀਆਂ ਵੱਡੀਆਂ ਮੱਲਾਂ ਬੰਦੇ ਬਹਾਦਰ ਨੇ ਮਾਰੀਆਂ ਨੇ, ਉਹਨਾਂ ਸਾਰੀਆਂ ਮੱਲਾਂ ਚ ਬਾਬਾ ਕਾਨ ਸਿੰਘ ਜੀ ਉਹਨਾਂ ਦੇ ਨਾਲ ਰਹੇ ਨੇ। ਇਸ ਕਰਕੇ ਉਹਨਾਂ ਨੂੰ ਸਾਰਾ ਭੇਤ ਹੈ ਕਿ ਕਿਵੇਂ ਲੜਾਈ ਕਰੀਦੀ ਹੈ, ਕਿਵੇਂ ਜੰਗ ਕਰੀਦਾ ਹੈ। ਸਾਰੀ ਮਰਿਆਦਾ ਦਾ ਬਾਬਾ ਕਾਨ ਸਿੰਘ ਜੀ ਨੂੰ ਪਤਾ ਹੈ।
ਨਾ ਤਾਂ ਤੇ ਸ਼ਰੋਣ ਪਰੈ ਜਿਸ ਥਾਏ।
ਬਾਬਾ ਕਾਨ ਸਿੰਘ ਜੀ ਗੁਰੂ ਘਰ ਦੀ ਅੰਸ਼ ਵੰਸ਼ ਵਿੱਚੋਂ ਹਨ, ਜੇ ਉਹਨਾਂ ਦਾ ਖੂਨ ਜ਼ਮੀਨ ਤੇ ਡੁੱਲਿਆ
ਬੜੇ ਅਪਰਾਧ ਹੋਏ ਤੈ ਜਾਏ।
ਬੜਾ ਵੱਡਾ ਭਾਰੀ ਪਾਪ ਹੋਵੇਗਾ ਗੁਰੂ ਵੰਸ਼ ਨੂੰ ਮਾਰਨ ਦਾ, ਬੜਾ ਵੱਡਾ ਪਾਪ ਹੋਵੇਗਾ।
ਸਿੰਘਨ ਕੀ ਸਿੱਖੀ ਮਾਏ।
ਸਿੰਘਾਂ ਦੀ ਜਿਹੜੀ ਸਿੱਖੀ ਹੈ
ਪਰੈ ਤਵਾਉਤ ਮਿਟੈ ਨਾਏ।
ਇਸ ਪ੍ਰਕਾਰ ਨਾਲ ਫਰਕ ਪੈ ਜਾਏਗਾ ਔਰ ਇਹ ਫਰਕ ਮਿਟੇਗਾ ਨਹੀਂ।
ਦਸਮ ਗੁਰੂ ਕਉ ਰਿਓ ਹਜੂਰ, ਯਾ ਤੇ ਕਰੋ ਉਪਾਏ ਜ਼ਰੂਰ।
ਇਸ ਕਰਕੇ ਦਸਵੇਂ ਪਾਤਸ਼ਾਹ ਦੇ ਹਜੂਰ ਵੀ ਰਹੇ ਨੇ। ਬਾਬਾ ਕਾਨ ਸਿੰਘ ਜੀ ਨੂੰ ਸਾਰੀ ਮਰਿਆਦਾ ਦਾ ਪਤਾ ਵੀ ਹੈ। ਇਸ ਕਰਕੇ ਬਾਬਾ ਕਾਨ ਸਿੰਘ ਜੀ ਨੂੰ ਹਰ ਹਿੱਲੇ ਤੁਰਕਾਂ ਦੀ ਜਿਹੜੀ ਕੈਦ ਹੈ ਉਸ ਕੈਦ ਚੋਂ ਛੁਡਾਉਣਾ ਚਾਹੀਦਾ ਹੈ।
ਹੁਣ ਮਾਤਾ ਕੀ ਆਇਸ ਸਾਰੇ।
ਮਾਤਾ ਸੁੰਦਰੀ ਜੀ ਦੀ ਆਗਿਆ ਦਿੱਲੀ ਦੇ ਸਿੱਖਾਂ ਨੇ ਸੁਣੀ ਹੈ।
ਘਨ ਯਤਨ ਅਨੇਕ ਵਿਚਾਰੇ।
ਔਰ ਸਿੱਖ ਵਿਚਾਰ ਕਰਨ ਲੱਗੇ, ਯਤਨ ਕਰਨ ਲੱਗੇ ਕਿਸ ਤਰੀਕੇ ਨਾਲ ਬਾਬਾ ਕਾਨ ਸਿੰਘ ਜੀ ਨੂੰ ਛੁਡਾਇਆ ਜਾਵੇ।
ਸਭ ਕੱਟੇ ਹੋਏ ਤਾਂ ਸਿਦਾਰੇ।
ਜਿੱਥੇ ਬਾਬਾ ਕਾਨ ਸਿੰਘ ਜੀ ਨੂੰ ਕੈਦ ਕੀਤਾ ਹੋਇਆ ਸੀ ਸਾਰੇ ਦਿੱਲੀ ਦੇ ਸਿੱਖ ਇਕੱਠੇ ਹੋ ਕੇ ਉਸ ਜਗ੍ਹਾ ਤੇ गए
होते जा कैदी सारे
जिथे होर भी बहुत सारे सिखा नू कैद कीता होया सी
खरे होए उचे तैं कहे
उथे जाके उच्ची आवाज दे विच बोले कहन लगे
नाम कान सिंह किस को आए
विच आवाज मारी क्योंकि सिखा नू पता नहीं सी कान सिंह कौन है आवाज मारी सिखा ने जाके भी तुहाडे चो कान सिंह कौन है
उनकर कान सिंह तैं आयो
तो बाबा कान सिंह जी उस वेले सुन के उस सिखा दे कोल आए
फिर ओ पोल टिक सबन जनायो
दरवाजे कोल आके सारिया नु जनाया के मेरा नाम कान सिंह है
आवत सिंह ने पिख्यो मुलाना
बाबा कान सिंह जी नु वेख्या सिंघा ने पछाण लिया इन्ने नु एक मुलाना सी जेदी निगरानी सी कैद खाने दे उते उनु आउने आ वेखिया सिखा ने
मुख दबाए गया गाड माना
कहन लगे उस वेले ओदा मुंह दब लिया मुलाने दा ते ओदा मुंह दब के मुलाने नु चंगी तरह काबू करके मुंह घुट के क्यों रोला ना पा सके कोल लै गए
कारागृह में दियो तकाए कान सिंह लीनत ने कसाए
एकदम हफड़ा दफड़ी जी मच गई की कीता भी उन्होंने बंदे गिने हुए सन भी इन्ने कैदी ने ओदा मुंह मादक बन के ना मुलाने दा मुलाने नू तक के कैदियां विच पा दिता ते कान सिंह नू उन्हां दी जगह ते बाहर कढ़ लिया सिखा ने इन्नी दलेरी कीती
रथ चढ़ाए अच्छा दिन कीना
और एक रथ दे उत्ते चढ़ा के कान सिंह नू कपड़िया नाल ढक लिया कि किसे नू पता ना लगे कि असी किसे सिंह नू लेके जा रहे हां
तोरन तोर अंगारी दीन
छेती नाल उस कैद खाने चो निकल के कढ़ के दूर तक ले गए
दोए सिख चले संग मैं जाए
पहले दो सिख जेड़े सन ओ नाल नाल चले जा रहे ने
जे उत्तर देत बताए
और जेड़ा कोई जवाब सवाल करदा ओ जवाब देंदे हन
नर मिसाल की ए है दारा
और कहंदे वस्त्रां नाल ढकया होया सी कान सिंह बाबा जी नू अगर कोई पुछदा भी ए किनू लैके जा रहे हो कोई पुछ गिछ करदा रस्ते दे विच रथ ते सवार ते ओ जेड़े दो सिख सन सादे लिबास दे विच ओ कहंदे जी किसे विशाल नर दी दारा है
ए मुसले गमने सबन मजारा
एदा भाई कान सिंह जी नू विच्चों सारयां दे कढ के बड़ी फुरती दे नाल जुगती मुक्ति दे नाल उस कैद खाने च सिंह लै के चले गए
कान सिखन के घर लै गए
जिथे दिल्ली च सिखां दे घर सन उथे बाबा कान सिंह जी नू लै के गए
कान सिंह तब बुझत भए
उस वेले का बाबा कान सिंह जी पुछण लगे
कौन मेल की संगत आ
बाबा जी ने पुछया भाई इथे केड़े मेल दी संगत है
सुन साथी ने उत्तर का
तो नाल दे साथी ने जवाब दिता
राजा राम मेल की संगत
पहले जी इथे राजा राम मेल दी संगत है
बैठत है कर न्यारी पंगत
इथे राजा राम दी संगत है ए सारी पंगत वखरी ला के बहिंदे हन
कान सिंह कह नैन उतारो
बाबा कान सिंह जी ने आख्या इथे ना उतारो मैनू अगे लै चलो
अगली संगत बिकै सिदारो
जिथे गुरु की संगत होवे उथे मेरा उतारा करवाओ
आदे उसी अंदन आगे चले
रथ दे विच टके होए बाबा कान सिंह जी नू लै के उथों अगे चले गए
दुतीजा संगत भले
भली संगत दा वासा सी उथे लै के गए बाबा कान सिंह नू
दिन के घर उतारे हो जाए
उन्हां दे घर बाबा कान सिंह जी नू जाके उतारिया है
हिम बाबा तो लीन बचाए
एता बाबा कान सिंह जी नू बचा लिया सिंघा ने सिखा ने उद्यम करके बाबा कान सिंह जी नू विचों बचा लिया
दिवस अगले शाह बुलाए
अगले दिन बादशाह ने जिस वेले बाकी कैदियां नू बुलाया
हितक सिंह कैद में आए
जिन्ने भी सिख कैद विच सन ओ सारे आए
आन करे जब सिंह अगारे
ओ सिंह जदों सारे बादशाह फरक्शियर दे सामने आके खलोते
बुझे सब को तुम्हें मजारी
पुछन लगा सारियां विच्चों बादशाह फरक्शियर कहन लगा
बाज सिंह बड़ जोदा कौन
कहन लगे के तुहाडे विच्चों बाज सिंह नाम दा योदा केड़ा कहदा मैं सुनिया भी तुहाडे विच इक बाज सिंह नाम दा बड़ा वड्डा योदा है सूरमा दसो भी तुहाडे चो बाज सिंह नाम दा योदा केड़ा है
करके जदो दिखाओ तौन
ओनू वखरा करके वखाओ मैनू बाज सिंह नू भी ये बाज सिंह कौन है
ਭਇਓ ਪ੍ਰਤਕ ਸੁਨ ਕਹਿ ਤਤ ਕਾਲਾ।
ਬਾਬਾ ਬਾਜ ਸਿੰਘ ਜੀ ਉਸੇ ਵੇਲੇ ਸਾਰੇ ਸਿੰਘਾਂ ਤੋਂ ਵੱਖਰੇ ਹੋ ਗਏ, ਫਰਕਸ਼ੀਅਰ ਦੇ ਸਾਹਮਣੇ ਖਲੋ ਗਏ।
ਹੋਲੀ ਉਤਰ ਕੇ ਧੀਰ ਮਿਸਾਲਾ,
ਬੜਾ ਭਾਰੀ ਧੀਰਜ ਧਾਰਨ ਕਰਕੇ ਭਾਈ ਬਾਜ ਸਿੰਘ ਜੀ ਬੋਲੇ,
ਗੁਰ ਕੋ ਦਾਸ ਬਾਜ ਸਿੰਘ ਮੈਂ ਓ, ਜੋ ਤੁਮ ਕਹੋ ਦਿਖਾਵਨ ਕੋ।
ਕਹਿੰਦੇ ਹਾਂ ਬਾਦਸ਼ਾਹ, ਗੁਰੂ ਦਾ ਦਾਸ ਬਾਜ ਸਿੰਘ ਮੈਂ ਹਾਂ, ਦੱਸ ਤੂੰ ਕੀ ਵੇਖਣਾ ਚਾਹੁੰਦਾ। ਜੋ ਤੂੰ ਵੇਖਣਾ ਚਾਹੁੰਦਾ ਉਹ ਮੈਂ ਤੈਨੂੰ ਵਿਖਾ ਦਿੰਨਾ।
ਕਹਿ ਛਾ ਤੂੰ ਵੀਰ ਮਿਸਾਲਾ,
ਬਾਦਸ਼ਾਹ ਬੋਲਿਆ, ਕਹਿੰਦਾ ਮੈਂ ਸੁਣਿਆ ਵੀ ਤੂੰ ਬੜਾ ਯੋਧਾ ਹੈ, ਤੂੰ ਬੜਾ ਸੂਰਮਾ ਹੈ,
ਕਰ ਵੀ ਸਕੈ ਕਿਨੈ ਇਸ ਕਾਲਾ।
ਇਸ ਵੇਲੇ ਵੀ ਕੋਈ ਬਹਾਦਰੀ ਵਿਖਾ ਸਕਦਾ ਤੂੰ? ਸੁਣਿਆ ਵੀ ਤੂੰ ਬੜਾ ਬਹਾਦਰ ਹੈ, ਬੜਾ ਯੋਧਾ ਹੈ, ਇਸ ਵੇਲੇ ਕੋਈ ਬਹਾਦਰੀ, ਇਸ ਵੇਲੇ ਕੋਈ ਸੂਰਮਤਾਈ ਵਿਖਾ ਸਕਦਾ?
ਬਾਜ ਸਿੰਘ ਕਹਿ ਅਬੈ ਨਿਹਾਰੋ, ਮਮ ਪਗ ਤੇ ਬੇੜੀ ਨਿਰਵਾਰੋ।
ਬਾਬਾ ਬਾਜ ਸਿੰਘ ਜੀ ਕਹਿਣ ਲੱਗੇ, ਬਾਦਸ਼ਾਹ ਫਰਕਸ਼ੀਅਰ ਹੁਣੇ ਵਿਖਾ ਦਿੰਨਾ, ਪਰ ਪਹਿਲਾਂ ਮੇਰੇ ਆ ਪੈਰਾਂ ਦੀਆਂ ਬੇੜੀਆਂ ਜਿਹੜੀਆਂ ਨੇ, ਇਹ ਬੇੜੀਆਂ ਖੋਲ ਇੱਕ ਥੋੜੀਆਂ ਥੋੜੇ ਸਮੇਂ ਵਾਸਤੇ।
ਵੀਰ ਪੁਨੇ ਕੋ ਤਿੱਖੋ ਤਮਾਸ਼ਾ,
ਫਿਰ ਵੇਖੀ ਮੇਰੇ ਵੀਰ ਪੁਣੇ ਦਾ ਤਮਾਸ਼ਾ, ਫਿਰ ਮੇਰੀ ਬਹਾਦਰੀ ਵੇਖੀ।
ਲੜੈ ਕਿਤੁਕ ਮੈਂ ਕਰੋ ਮਿਨਾਸ਼ਾ,
ਮੈਂ ਕਿੰਨਾ ਕੁ ਲੜ ਸਕਦਾ ਤੇ ਕਿੰਨਿਆਂ ਕੁ ਦਾ ਨਾਸ਼ ਕਰ ਸਕਦਾ, ਫਿਰ ਤੂੰ ਵੇਖੀ।
ਹੁਕਮ ਸ਼ਾਹ ਨੇ ਨਿਗਰ ਨਿਕਾਰੀ,
ਹੋਏ ਹੁਕਮ ਕਰਕੇ ਫਰਕਸ਼ੀਅਰ ਨੇ ਆਖਿਆ ਖੋਲੋ ਇਹਦੀਆਂ ਬੇੜੀਆਂ ਪੈਰਾਂ ਚੋਂ। ਬਾਬਾ ਬਾਜ ਸਿੰਘ ਦੇ ਪੈਰਾਂ ਵਿੱਚੋਂ ਬੇੜੀਆਂ ਖੋਲੀਆਂ।
ਆਂਦੇ ਓ ਬਾਜ ਸਿੰਘ ਭੁਜ ਪਾਰੇ,
ਕਹਿੰਦੇ ਜਦੋਂ ਪੈਰਾਂ ਦੀਆਂ ਬੇੜੀਆਂ ਖੋਲੀਆਂ, ਜਿਵੇਂ ਸ਼ੇਰ ਛਾਲ ਮਾਰਦਾ ਨਾ, ਏਦਾਂ ਪੈਰਾਂ ਦੇ ਉੱਤੋਂ ਛਾਲ ਮਾਰੀ ਬਾਬਾ ਬਾਜ ਸਿੰਘ ਨੇ।
ਕਰੇ ਹੱਥ ਕੇ ਸੋ ਭੁਜ ਪਾਰੇ,
ਕਹਿੰਦੇ ਆਪਣੀਆਂ ਬਲਵਾਨ ਬਾਹਾਂ ਦੇ ਨਾਲ ਕਹਿੰਦੇ ਵਾਰ ਕੀਤਾ।
ਤਿੰਨ ਸਿਪਾਹੀ ਤਾਂ ਚਿੰਨ ਮਾਰੇ,
ਕਹਿੰਦੇ ਵੇਖਦਿਆਂ ਵੇਖਦਿਆਂ ਹੱਥਾਂ ਦੇ ਜਿਹੜੇ ਕੜੇ ਸੀ ਨਾ, ਉਹਨਾਂ ਨਾਲ ਹੀ ਬਾਬਾ ਬਾਜ ਸਿੰਘ ਨੇ ਫਰਕਸ਼ੀਅਰ ਦੇ ਤਿੰਨ ਸਿਪਾਹੀ ਮਾਰ ਕੇ ਮਿੱਟੀ ਚ ਮਿਲਾ ਦਿੱਤੇ। ਹਾਲੇ ਕੇਵਲ ਪੈਰਾਂ ਦੀਆਂ ਬੇੜੀਆਂ ਖੁੱਲੀਆਂ ਸੀ, ਹੱਥਾਂ ਦੀਆਂ ਪਈਆਂ ਹੋਈਆਂ ਸੀ, ਉਹ ਹੱਥਾਂ ਦੀਆਂ ਬੇੜੀਆਂ ਨਾਲ ਹੀ ਮਾਰ ਕੇ ਜਿਹੜੇ ਮੋਟੇ ਕੜੇ ਸਨ, ਉਹਨਾਂ ਨਾਲ ਹੀ ਤਿੰਨ ਸਿਪਾਹੀ ਫਰਕਸ਼ੀਅਰ ਦੇ ਮਾਰ ਦਿੱਤੇ।
ਖੜੋ ਨਵਾਬ ਇੱਕ ਤੇ ਤਾੜਿਓ,
ਇੱਕ ਲਾਗੇ ਨਵਾਬ ਖੜਿਆ ਸੀ, ਉਹਨੂੰ ਜਾ ਕੇ ਤਾੜਿਆ।
ਹੱਥ ਉਠਾਏ ਨਹੀਂ ਕੁਛ ਮਾਰਿਓ,
ਉਹਦੇ ਤੇ ਹੱਥ ਉਠਾਇਆ ਹਾਲੇ ਵਾਰ ਨਹੀਂ ਸੀ ਕੀਤਾ।
ਪਿੱਖੀ ਚਲਾਕ ਸ਼ੇਰ ਮਨਿੰਦ,
ਬਾਦਸ਼ਾਹ ਨੇ ਵੇਖਿਆ ਵੀ ਤਾਂ ਸ਼ੇਰ ਦੇ ਸਮਾਨ ਚਲਾਕ ਹੈ ਔਰ ਬੜਾ ਚੰਚਲ ਹੋ ਕੇ ਹਮਲਾ ਕਰ ਰਿਹਾ।
ਕਹਿ ਵਾਯੋ ਕਰ ਕੇ ਨਰ ਬ੍ਰਿੰਦ,
ਉਸੇ ਵੇਲੇ ਸਿਪਾਹੀਆਂ ਨੂੰ ਹੁਕਮ ਕੀਤਾ, ਫੜੋ ਇਹਨੂੰ ਛੇਤੀ ਕਿਤੇ ਹੋਰਾਂ ਨੂੰ ਨਾ ਮਾਰ ਮੁਕਾਵੇ, ਮੇਰੇ ਤੱਕ ਨਾ ਆ ਪਹੁੰਚੇ।
ਸ਼ਾਹ ਪ੍ਰਸੰਨ ਹੋਏ ਛੁਟਵਾਯੋ,
ਤੋ ਬਾਬਾ ਬਾਜ ਸਿੰਘ ਜੀ ਨੂੰ ਵੀ ਪਕੜ ਕੇ ਸ਼ਹੀਦ ਕਰਵਾ ਦਿੱਤਾ ਗਿਆ।
ਮਾਝੇ ਦੇ ਛੁਟਿਓ ਕਾਨ ਸਿੰਘ ਜੇ ਸਿੱਖ ਕਰ ਮਾਏ, ਨੌਕਰ ਤੋਂ ਪਠਾਨ ਕੇ ਪਾਏ।
ਇੱਧਰ ਬਾਬਾ ਕਾਨ ਸਿੰਘ ਜੀ ਦਾ ਕੁਝ ਕੁ ਪ੍ਰਸੰਗ ਸੁਣੋ। ਦਿੱਲੀ ਵਿੱਚ ਜਿਹੜੇ ਸਿੱਖ ਦੇ ਘਰ ਵਿੱਚ ਬਾਬਾ ਕਾਨ ਸਿੰਘ ਜੀ ਉਤਰੇ ਹੋਏ ਸਨ, ਉਹ ਸਿੱਖ ਇੱਕ ਮੁਸਲਮਾਨ ਨਵਾਬ ਦੇ ਘਰ ਨੌਕਰ ਸੀ, ਨੌਕਰੀ ਕਰਦਾ ਸੀ, ਉਹ ਸਿੱਖ ਸਧਾਰਨ ਸਿੱਖ ਸੀ ਤੇ ਨੌਕਰੀ ਕਰਕੇ ਗੁਜ਼ਾਰਾ ਕਰਦਾ ਸੀ ਪਰਿਵਾਰ ਦਾ, ਤੇ ਇੱਕ ਮੁਸਲਮਾਨ ਨਵਾਬ ਦੇ ਕੋਲੋਂ ਨੌਕਰ ਸੀ।
ਲਿਖਿਓ ਪਰਗਨਾ ਤਾਏ ਅਜਾਰੇ,
ਉਹ ਜਿਹੜਾ ਪਠਾਨ ਸੀ ਉਹਦੇ ਕੋਲ ਇੱਕ ਪਰਗਨਾ ਲਿਖਿਆ ਹੋਇਆ ਸੀ, ਠੇਕੇ ਤੇ ਚੜਿਆ ਹੋਇਆ ਸੀ।
ਤਿਸ ਆਗੇ ਸਿੱਖ ਕਾਰ ਸੁਧਾਰੇ,
ਅੱਗੇ ਸਿੱਖ ਕੰਮ ਕਰਦਾ ਸੀ, ਇਹਦੇ ਤੋਂ ਇਲਾਵਾ ਹੋਰ ਵੀ ਕਈ ਸਿੱਖ ਉਸ ਪਠਾਨ ਦੇ ਕੋਲ ਕੰਮ ਕਰਦੇ ਸਨ।
ਇਹ ਚਾਕਰੀ ਹੱਥ ਉਠਾਏ,
ਪਠਾਨ ਏਡਾ ਮਾੜਾ ਤੇ ਜ਼ਾਲਮ ਸੀ ਕਿ ਇਹਨਾਂ ਕੋਲੋਂ ਕੰਮ ਕਰਾ ਲੈਂਦਾ ਪਰ ਇਹਨਾਂ ਨੂੰ ਤਨਖਾਹ ਨਹੀਂ ਸੀ ਦਿੰਦਾ। ਤਨਖਾਹ ਦੇਣ ਵੇਲੇ ਆਪਣੇ ਹੱਥ ਖੜੇ ਕਰਕੇ ਵਿਖਾ ਦਿੰਦਾ ਸੀ ਵੀ ਮੇਰੇ ਕੋਲ ਪੈਸਾ ਕੋਈ ਨਹੀਂ,
ਯਾ ਤੇ ਇੱਕ ਸਿੱਖ ਰਹਿਤ ਸਦਾਏ।
ਇਸ ਕਰਕੇ ਸਿੱਖਾਂ ਦੇ ਘਰਾਂ ਦੇ ਵਿੱਚ ਜਿਹੜੇ ਇਹਦੇ ਕੋਲ ਨੌਕਰੀ ਕਰਦੇ ਨੇ ਉਹਨਾਂ ਦੇ ਘਰ ਚ ਗਰੀਬੀ ਰਹਿੰਦੀ ਹੈ।
ਸੁਣਤ ਬਿਰਤੰਤ ਕਾਨ ਸਿੰਘ ਕਹਿਓ,
ਬਾਬਾ ਕਾਨ ਸਿੰਘ ਜੀ ਨੇ ਜਦੋਂ ਸੁਣਿਆ ਵੀ ਪਠਾਨ ਇੰਨੀ ਵਧੀਕੀ ਕਰ ਰਿਹਾ, ਹੁਣ ਸਿੰਘ ਜਰ ਨਹੀਂ ਸਕਦਾ, ਕੋਈ ਕਿਸੇ ਤੇ ਜ਼ੁਲਮ ਹੁੰਦਾ ਹੋਵੇ ਉਹ ਵੀ ਫਿਰ ਸਾਡੇ ਸਾਥੀ ਸਿੱਖਾਂ ਤੇ ਕੋਈ ਜ਼ੁਲਮ ਕਰੇ ਅਸੀਂ ਕਿਵੇਂ ਸਹਿਣ ਕਰ ਲਈਏ। हालांकि भावे बाबा कान सिंह जी नूं लभदे फिरदे सी उत्थे उस वेले दे इलाके दे सिपाही, पर फिर भी बाबा कान सिंह जी कोलों बर्दाश्त नहीं हुई है गल कि वह पठान इन्हां कोलों नौकरी भी करवाउंदा है ते इन्हां नूं तनखाह नहीं दिंदा।
लै देवो तन जे तू चयो,
बाबा कान सिंह जी ने आख्या सिखो फिक्र ना करो, जिन्ने पैसे तुसी उस पठान कोलों लैने ने ना एक एक रुपया मैं तुहाडा उस पठान कोलों लैके देंगा।
सिख ने कहो कहो क्या अर्जे,
सिख बोलिया कहण लगा जिहड़ा बाबा कान सिंह जी जिहदे घर रह रहे सन, वह कहण लगा जी महाराज मैं की बेनती करा,
मैं गर्जी करिए निज मर्जी,
मैं ता लोड़ बांदा, मैनू ता पैसे चाहिए ने, अगे तुहाडी जो मर्जी है जिवें तुसी करना चाहुंदे हो उसे तरह करो।
कान सिंह रुखसद हो गए,
बाबा कान सिंह जी सिख दे करो एक बारी रुखसद हो के चले गए।
तिसी परगने प्राप्त भयो,
उसे परगने च पहुंचे जिथे वह पठान दा परगना सी ना, जिथे वह अपना राज करदा सी, उसे दे परगने च बाबा कान सिंह जी पहुंचे।
खान पॉलिटिक उतरे जाए,
जाके उसे पठान दे घर दे दरवाजे कोल जाके उतरे,
ताके अपनी घात लगाए।
बाबा कान सिंह जी हुण दा तकन लगे भी किसे तरीके दे घर च वड़ जावां, उस पठान तक पहुंच करा जिहड़ा पठान अंदर बैठा होया है।
घर विच ते निकसी इक दासे,
उस वेले बाबा जी बाहर खलोते दा तक रहे ने, इन्ने नूं इक नौकर राणी सी उस पठान दी, ਉਹ ਘਰ ਚੋਂ ਨਿਕਲ ਕੇ ਬਾਹਰ ਆਈ।
ਪੂਜਨ ਕਰੀ ਲੋਕ ਜੇ ਪਾਸੇ,
ਉੱਥੇ ਪੁੱਛਣ ਲੱਗੇ ਜਿਹੜੇ ਆਲੇ ਦੁਆਲੇ ਲੋਕ ਸਨ ਉਹਨਾਂ ਕੋਲੋਂ,
ਖਾਨ ਕੌਣ ਕਾਰਜ ਮੈਂ ਪਰੇ,
ਉਹ ਦਾਸੀ ਨੂੰ ਪੁੱਛਿਆ ਕਿ ਇਸ ਵੇਲੇ ਖਾਨ ਸਾਹਿਬ ਜੀ ਕੀ ਕਰ ਰਹੇ ਨੇ।
ਦਾਸੀ ਭਗਤ ਦਾਂਤਨ ਕਰੇ,
ਦਾਸੀ ਅੰਦਰੋਂ ਆਈ ਸੀ ਕਹਿਣ ਲੱਗੀ ਬਾਬੇ ਕਾਨ ਸਿੰਘ ਨੂੰ ਜੀ ਉਹ ਤਾਂ ਦਾਤਣ ਕਰ ਰਿਹਾ ਇਸ ਵੇਲੇ। ਪੁੱਛਿਆ ਨਾ ਦਾਸੀ ਬਾਹਰ ਆਈ, ਬਾਬਾ ਕਾਨ ਸਿੰਘ ਜੀ ਨੇ ਆਖਿਆ ਜੀ ਖਾਨ ਸਾਹਿਬ ਕੀ ਕਰਦੇ ਨੇ। ਹੁਣ ਦਾਸੀ ਨੂੰ ਕੀ ਪਤਾ ਸੀ ਵੀ ਕਾਨ ਸਿੰਘ ਹੱਲਾ ਬੋਲਣ ਆਇਆ। ਉਹ ਕਹਿੰਦੀ ਜੀ ਇਸ ਵੇਲੇ ਤਾਂ ਖਾਨ ਸਾਹਿਬ ਦਾਤਣ ਕਰ ਰਹੇ ਨੇ।
ਅਪਰ ਨੀਰ ਕੀ ਨਸੀਅਨ ਵਾਮਨ,
ਪਾਣੀ ਥੋੜਾ ਜਿਹਾ ਘੱਟ ਸੀ ਤੇ ਮੇਰੇ ਕੋਲ ਹੋਰ ਪਾਣੀ ਮੰਗਵਾਇਆ ਤੇ ਮੈਂ ਪਾਣੀ ਲੈਣ ਜਾ ਰਹੀ ਹਾਂ ਉਹਨਾਂ ਵਾਸਤੇ।
ਜਾਤ ਹੈ ਪੁਨ ਤਿਸਤੇ ਨਾਮਨ,
ਹੋਰ ਉਸ ਪਾਣੀ ਦੇ ਨਾਲ ਉਹ ਨਹਾਉਣਾ ਚਾਹੁੰਦੇ ਨੇ, ਇਸ਼ਨਾਨ ਕਰਨਾ ਚਾਹੁੰਦੇ ਨੇ।
ਕਾਨ ਸਿੰਘ ਲੱਕ ਘਾਤੀ ਭਲੇ,
ਬਾਬਾ ਕਾਨ ਸਿੰਘ ਨੇ ਵੇਖਿਆ ਵੀ ਹੁਣ ਇਹ ਘਾਤ ਹੈ, ਸਮਾਂ ਹੈ ਉਸ ਪਠਾਨ ਨੂੰ ਜਾ ਕੇ ਦੱਬਣ ਦਾ।
ਦਾਸੀ ਸਾਤੇ ਅੰਤਰੇ ਚਲੇ,
ਉਹ ਪਾਣੀ ਲੈ ਕੇ ਦਾਸੀ ਅੰਦਰ ਗਈ, ਪਿੱਛੇ ਪਿੱਛੇ ਬਾਬਾ ਕਾਨ ਸਿੰਘ ਜੀ ਵੀ ਉਹਦੇ ਨਾਲ ਅੰਦਰ ਜਾ ਵੜੇ।
ਪਹੁੰਚੇ ਨਿਕਟੇ ਕਾਕੀ ਹੇਰਾ,
ਕੋਲ ਜਾ ਪਹੁੰਚੇ ਜਿੱਥੇ ਨਹਾਉਣ ਲਈ ਬੈਠਾ ਸੀ ਉਹ ਪਠਾਨ, ਕੱਲਾ ਬੈਠਾ ਸੀ, ਉੱਥੇ ਜਾ ਪਹੁੰਚੇ ਬਾਬਾ ਕਾਨ ਸਿੰਘ ਜੀ।
ਪਾਲਾ ਬਲ ਤੇ ਪਕੜੇ ਤਰੇ ਕੋ ਗੇਰਾ,
ਜਾਂਦਿਆਂ ਸਾਰ ਬਾਂਹ ਤੋਂ ਫੜਿਆ, ਮੋੜ ਕੇ ਬਾਬਾ ਕਾਨ ਸਿੰਘ ਨੇ ਬਾਂਹ ਪਿੱਛੇ ਲਾ ਲਈ, ਮਾਰ ਕੇ ਧੱਕਾ ਥੱਲੇ ਜ਼ਮੀਨ ਤੇ ਸੁੱਟ ਲਿਆ।
ਤੁਰਤ ਖਾਨ ਕੀ ਛਾਤੀ ਚੜੇ,
ਥੱਲੇ ਸੱਟ ਕੇ ਖਾਨ ਨੂੰ ਉਹਦੀ ਛਾਤੀ ਤੇ ਬਹਿ ਗਏ ਬਾਬਾ ਕਾਨ ਸਿੰਘ ਜੀ, ਥੱਲੇ ਸੁੱਟ ਲਿਆ ਤੇ ਛਾਤੀ ਤੇ ਬਹਿ ਗਏ।
ਤੀਖਣ ਕਰ ਕਟਾਰ ਕੋ ਕੜੇ,
ਬਾਬਾ ਜੀ ਦੇ ਗਾਤਰੇ ਚ ਕਟਾਰ ਸੀ, ਕਟਾਰ ਬੜੀ ਤਿੱਖੀ ਸੀ, ਉਹ ਕਟਾਰ ਕੱਢ ਲਈ ਬਾਬਾ ਕਾਨ ਸਿੰਘ ਨੇ।
ਅਨੀ ਉਧਰ ਕੇ ਸਾਥ ਲਗਾਏ,
ਐਨ ਉਹਦੀ ਜਿਹੜੀ ਚੁੰਝ ਸੀ ਨਾ ਉਹ ਖਾਨ ਦੇ ਢਿੱਡ ਦੇ ਉੱਤੇ ਲਾ ਦਿੱਤੀ। ਆਖਿਆ ਜੇ ਬੋਲਿਆ ਨਾ ਮਾੜੀ ਜਿਹੀ ਵੀ ਆਵਾਜ਼ ਨਿਕਲੀ ਤੇ ਵਿੱਚੇ ਤਸਾ ਦਿਆ ਨਾ। ਬਾਬਾ ਕਾਨ ਸਿੰਘ ਜੀ ਢਿੱਡ ਤੇ ਬੈਠੇ ਉੱਤੇ ਛਾਤੀ ਤੇ, ਉਹ ਕਟਾਰ ਕੱਢ ਕੇ ਐਨ ਪੇਟ ਦੇ ਕੋਲ ਨਾਲ ਲਾ ਦਿੱਤੀ।
ਤਾਏ ਲੋਕ ਆਏ ਸਮਦਾਏ,
ਇਹਨੇ ਨੂੰ ਕੁਝ ਲੋਕ ਜਿਹੜੇ ਸਨ ਬਾਹਰ ਦੇ ਦੌੜ ਕੇ ਆਏ।
ਨਗਨ ਕਿਰਪਾਨ ਮਾਰਨੋ ਚੈ,
ਹੁਣ ਬਾਬੇ ਕਾਨ ਸਿੰਘ ਦੇ ਹੱਥ ਵਿੱਚ ਐਨ ਨੰਗੀ ਕਟਾਰ ਸੀ, ਉਹ ਫੜੀ ਹੋਈ ਤੇ ਪੇਟ ਦੇ ਉੱਤੇ ਰੱਖੀ ਹੋਈ, ਜੇ ਕੋਈ ਹਮਲਾ ਕਰਦਾ ਕਾਨ ਸਿੰਘ ਨੇ ਪਹਿਲਾਂ ਹੀ ਮਾਰ ਦੇਣੀ ਸੀ, ਇਸ ਕਰਕੇ ਸਾਰੇ ਨੰਗੀਆਂ ਤੇਗਾਂ ਲੈ ਕੇ ਪਿੱਛੇ ਖਲੋਤੇ ਰਹੇ।
ਕਾਨ ਸਿੰਘ ਤਬ ਸਭ ਸੋ ਕਹਿ,
ਬਾਬੇ ਕਾਨ ਸਿੰਘ ਨੇ ਸਾਰਿਆਂ ਨੂੰ ਵੰਗਾਰ ਕੇ ਕਹਿ ਦਿੱਤਾ,
ਮੁਝ ਪਰ ਵਾਰ ਕਰੋ ਤੁਮ ਜਮੈ,
ਕਹਿੰਦੇ ਵੀ ਜੇ ਤੁਸੀਂ ਮੇਰੇ ਤੇ ਵਾਰ ਕੀਤਾ ਮੇਰੇ ਤੇ ਜਦੋਂ ਤੁਸੀਂ ਵਾਰ ਕਰੋਗੇ,
ਖਾਨ ਪ੍ਰਾਨ ਹਨ ਮੈਂ ਤਵੈ,
ਮੇਰੇ ਤੇ ਵਾਰ ਕਰਨ ਤੋਂ ਪਹਿਲਾਂ ਤੁਹਾਡਾ ਖਾਨ ਮੈਂ ਪਾਰ ਬੁਲਾਉਣਾ।
ਇਹਨੂੰ ਖਤਮ ਕਰ ਦੇਣਾ ਪਹਿਲਾਂ ਹੀ, ਮੇਰੇ ਤੇ ਹਲੇ ਵਾਰ ਤੁਸੀਂ ਬਾਅਦ ਚ ਕਰੋਗੇ, ਇਹਦਾ ਪੇਟ ਇਹਦੀਆਂ ਆਂਦਰਾਂ ਕੱਢ ਕੇ ਬਾਹਰ ਮੈਂ ਪਹਿਲਾਂ ਸੁੱਟ ਦੇਣੀਆਂ ਨੇ।
ਸੁਣ ਪਠਾਨ ਨੇ ਚਕਲੇ ਹਟਾਏ,
ਸੁਣ ਕੇ ਪਠਾਨ ਨੇ ਹੱਥ ਨਾਲ ਇਸ਼ਾਰਾ ਕੀਤਾ, ਉਹ ਪਿੱਛੇ ਹਟ ਜਾਓ, ਬਾਹਰ ਚਲੇ ਜਾਓ, ਕੋਈ ਹਮਲਾ ਨਾ ਕਰਿਆ ਜੇ।
ਬੂਜੇ ਕੌਣ ਕਾਜ ਤੁਮ ਆਏ,
ਥੱਲੇ ਪਿਆ ਹੋਇਆ ਈ ਖਾਨ ਹੱਥ ਜੋੜ ਕੇ ਕਹਿੰਦਾ, ਮਹਾਰਾਜ ਜੀ ਕੌਣ ਹੋ ਤੁਸੀਂ, ਕਿੱਥੋਂ ਆਏ ਹੋ, ਕਿਹੜੇ ਕੰਮ ਆਏ ਹੋ?
ਬਾਬੇ ਕਹਿਓ ਸਿੱਖ ਜੋ ਅਮਕੋ,
ਕਹਿਣ ਲੱਗੇ ਬਾਬਾ ਕਾਨ ਸਿੰਘ ਜੀ, ਕਹਿੰਦੇ ਇੱਕ ਫਲਾਣਾ ਸਿੱਖ ਤੇਰੇ ਕੋਲ ਨੌਕਰੀ ਕਰਦਾ? ਕਹਿੰਦਾ ਜੀ ਹਾਂ, ਇਹ ਨਾਂ ਦਾ ਬੰਦਾ ਮੇਰੇ ਕੋਲ ਨੌਕਰੀ ਕਰਦਾ।
ਚਾਕਰ ਕਾਜ ਕਰੇ ਨਿਤ ਤੁਮਕੋ,
ਉਹ ਤੇਰੀ ਚਾਕਰੀ ਕਰਦਾ, ਤੇਰੀ ਨੌਕਰੀ ਕਰਦਾ, ਤਨਖਾਹ ਤੇ ਤੂੰ ਉਹਨੂੰ ਰੱਖਿਆ ਹੋਇਆ।
ਦੇਈ ਚਾਕਰੀ ਹਾਥੇ ਉਠਾਏ,
ਉਹਦੀ ਤਨਖਾਹ ਕਿਉਂ ਨੀ ਦਿੰਦਾ ਤੂੰ? ਜਦੋਂ ਤਨਖਾਹ ਮੰਗਦਾ ਉਦੋਂ ਤੂੰ ਆਪਣੇ ਹੱਥ ਖਾਲੀ ਕਰਕੇ ਵਿਖਾ ਦਿੰਦਾ, ਉਹਨੂੰ ਤਨਖਾਹ ਨੀ ਦਿੰਦਾ।
ਗੁਜਰ ਤੰਗ ਤਿਸਕੀ ਹੋਏ ਆਏ,
ਉਹ ਜਿਹੜਾ ਵਿਚਾਰਾ ਭੋਲਾ ਗਰੀਬ ਸਿੱਖ ਹੈ, ਉਹਦੇ ਘਰ ਦੇ ਵਿੱਚ ਪ੍ਰਸ਼ਾਦਾ ਪੱਕਣਾ ਵੀ ਔਖਾ ਹੋਇਆ ਹੋਇਆ।
ਤਿਸਕੋ ਦਰਬ ਦੀਜੀਐ ਸਾਰਾ,
ਉਹਦਾ ਜਿੰਨਾ ਪੈਸਾ ਬਣਦਾ ਉਹਦਾ ਸਾਰਾ ਪੈਸਾ ਉਹਨੂੰ ਹੁਣੇ ਦੇਣਾ ਕਰ।
ਕਰ ਕਾਰਜ ਲਿਓ ਪ੍ਰਾਣ ਉਬਾਰਾ,
ਇਹ ਕੰਮ ਕਰ ਤੇਰੇ ਪ੍ਰਾਣ ਤਾਂ ਬਚਣਗੇ।
ਸੁਣ ਪਠਾਨ ਤਨ ਤੁਰਤ ਮੰਗਾਇਓ,
ਇਹ ਸੁਣ ਕੇ ਪਠਾਨ ਨੇ ਉਸੇ ਵੇਲੇ ਹੁਕਮ ਕੀਤਾ, ਕਹਿੰਦਾ ਜਾਓ ਇੰਨੇ ਪੈਸੇ ਲੈ ਕੇ ਆਓ।
ਕਾਨ ਸਿੰਘ ਪੁਨ ਬਾਕ ਲਾਇਓ,
ਔਰ ਬਾਬਾ ਕਾਨ ਸਿੰਘ ਜੀ ਉਸ ਵੇਲੇ ਫਿਰ ਬੋਲੇ,
ਦਗਾ ਨਾ ਕਰ ਦੇ ਬੀਚ ਕੁਰਾਨ।
ਕਹਿਣ ਲੱਗੇ ਕਾਨ ਸਿੰਘ, ਬਾਬਾ ਕਾਨ ਸਿੰਘ ਜੀ ਪਠਾਨ ਨੂੰ ਕਹਿੰਦੇ, ਪਠਾਨ ਦਗਾ ਨਾ ਕਰੀ, ਆਪਣੀ ਕੁਰਾਨ ਜਿਹੜੀ ਆ ਉਸ ਕੁਰਾਨ ਨੂੰ ਵਿੱਚ ਰੱਖ, ਉਹਦੀ ਕਸਮ ਖਾ।
ਇੱਕ ਰੱਥ ਦੀਜਿਆ ਹੈ ਨਮਾਨ,
ਇੱਕ ਰੱਥ ਚਾਹੀਦੀ ਆ ਮੈਨੂੰ ਤੇਰੇ ਕੋਲ, ਜਿਹਦੇ ਚ ਬੜੇ ਬਲੀ ਚੰਚਲ ਬਲਵਾਨ ਘੋੜੇ ਜੜੇ ਹੋਣ।
ਬਿਤ ਸੁਤ ਮੁਝਕੋ ਬੀਚ ਬਿਠਾਏ,
ਔਰ ਉਹਦੇ ਵਿੱਚ ਤੇਰਾ ਜਿਹੜਾ ਪਿਓ ਹੈ ਤੇ ਤੇਰਾ ਜਿਹੜਾ ਪੁੱਤਰ ਆ ਉਹਨਾਂ ਦੋਵਾਂ ਨੂੰ ਮੇਰੇ ਨਾਲ ਬਿਠਾ ਦੀ ਰੱਥ ਦੇ ਵਿੱਚ, ਤੇਰੇ ਪਿਓ ਨੂੰ ਵੀ ਔਰ ਤੇਰੇ ਪੁੱਤਰ ਨੂੰ ਵੀ।
ਅਪਰ ਰਾਜ ਮੈਂ ਦਿਓ ਪਹੁੰਚਾਏ,
ਔਰ ਇਹ ਜਿਹੜਾ ਇਲਾਕਾ ਇਹਦੇ ਵਿੱਚੋਂ ਮੈਨੂੰ ਕੱਢ ਕੇ ਕਿਸੇ ਦੂਸਰੇ ਰਾਜ ਦੇ ਵਿੱਚ ਕਿਸੇ ਦੂਸਰੇ ਇਲਾਕੇ ਵਿੱਚ ਪਹੁੰਚਦਾ ਕਰ।
ਸੁਣ ਤੋ ਖਾਨ ਡਰ ਕੋ ਬਹੁਮਾਨਾ,
ਇਹ ਸੁਣ ਕੇ ਖਾਨ ਬੜਾ ਡਰਿਆ, ਉਹਨੇ ਸਾਰੀ ਗੱਲ ਮੰਨ ਲਈ, ਕਹਿੰਦਾ ਜੀ ਮੈਂ ਆਪਣਾ ਪੁੱਤਰ ਤੁਹਾਡੇ ਨਾਲ ਭੇਜ ਦਿੰਦਾ, ਜਿੰਨੇ ਪੈਸੇ ਚਾਹੀਦੇ ਨੇ ਉਹ ਵੀ ਮੈਂ ਤੁਹਾਨੂੰ ਦੇ ਦਿੰਦਾ, ਔਰ ਇਹ ਰਾਜ ਵਿੱਚੋਂ ਕੱਢ ਕੇ ਕਿਸੇ ਦੂਸਰੇ ਰਾਜ ਵਿੱਚ ਪਹੁੰਚਦਾ ਕਰ ਦਿੰਦਾ।
ਕਰਿਓ ਤਥਾ ਸ਼ੁਭ, ਕਰਿਓ ਤਥਾ ਸ਼ੁਭ ਜਥਾ ਬਕਾਨਾ,
ਜਿਵੇਂ ਬਾਬਾ ਕਾਨ ਸਿੰਘ ਜੀ ਨੇ ਕਿਹਾ ਸੀ ਪਠਾਨ ਨੇ ਉਸੇ ਤਰ੍ਹਾਂ ਕੀਤਾ। ਉਹਦਾ ਪੁੱਤਰ ਤਾਂ ਨਾਲ ਲੈ ਗਏ ਵੀ ਜੇ ਹਮਲਾ ਕਰੇਗਾ ਤੇ ਤੇਰਾ ਪੁੱਤਰ ਮਾਰ ਦਿਆਂਗੇ, ਇਸ ਕਰਕੇ ਬਾਬਾ ਕਾਨ ਸਿੰਘ ਜੀ ਬੜੀ ਨੀਤੀ ਨਾਲ ਗਏ ਉੱਥੋਂ। ਬਾਅਦ ਵਿੱਚ ਉਹਦੇ ਪੁੱਤਰ ਨੂੰ ਵੀ ਭੇਜ ਦਿੱਤਾ ਆਪ ਪੰਜਾਬ ਦੇ ਇਲਾਕੇ ਚ, ਏਦਾਂ ਦਿੱਲੀ ਚੋਂ ਬਾਬਾ ਕਾਨ ਸਿੰਘ ਜੀ ਨਿਕਲ ਕੇ ਆਏ।
ਪਹੁੰਚੇ ਜਵੈ ਰਾਜ ਬੇਗਾਨੇ,
ਕਹਿੰਦੇ ਜਦੋਂ ਦੂਸਰੇ ਰਾਜ ਦੇ ਵਿੱਚ ਬਾਬਾ ਕਾਨ ਸਿੰਘ ਜੀ ਆ ਗਏ,
ਬਿਤਲੇ ਸੁਤ ਰਤ ਦੀਜੀਏ ਜਾਨੇ,
ਔਰ ਕਹਿੰਦੇ ਜਿਹੜੀ ਮਾਇਆ ਸੀ ਉਹ ਬਾਬਾ ਕਾਨ ਸਿੰਘ ਜੀ ਨੇ ਰੱਖ ਲਈ, ਤੇ ਜਿਹੜਾ ਉਹਦਾ ਪੁੱਤਰ ਸੀ ਤੇ ਉਹਦੀ ਜਿਹੜੀ ਰੱਥ ਸੀ ਉਹਨਾਂ ਨੂੰ ਆਖਿਆ ਵੀ ਹੁਣ ਤੁਸੀਂ ਵਾਪਸ ਜਾ ਸਕਦੇ ਹੋ। ਉਹਨਾਂ ਦੋਨਾਂ ਨੂੰ ਰੱਥ ਸਮੇਤ ਵਾਪਸ ਭੇਜ ਦਿੱਤਾ।
ਸਿੱਖ ਕੋ ਦਇਓ ਦਰਬ ਤਵ ਸਾਰਾ,
ਉਹ ਜਿਹੜਾ ਪੈਸਾ ਸੀ ਉਹ ਗਰੀਬ ਸਿੱਖ ਜਿਹਦੇ ਘਰ ਰਹੇ ਸੀ ਉਹ ਸਾਰਾ ਪੈਸਾ ਉਹਨੂੰ ਦੇ ਦਿੱਤਾ ਬਾਬੇ ਕਾਨ ਸਿੰਘ ਨੇ।
ਆਪ ਸੁਦਾਸਰ ਔਰ ਪਧਾਰਾ,
ਆਪ ਬਾਬਾ ਕਾਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਲੇ ਗਏ।
ਇਮ ਤੀਨੋ ਜੀਵਤ ਹੀ ਛੁੱਟੇ,
ਇਸ ਪ੍ਰਕਾਰ ਨਾਲ ਬਾਬਾ ਕਾਨ ਸਿੰਘ ਜੀ ਉਸ ਗ੍ਰਿਫਤ ਵਿੱਚੋਂ ਨਿਕਲ ਕੇ ਆ ਗਏ।
ਪਕੜੇ ਅਪਰ ਸਬਨ ਸਿਰ ਕਟੇ,
ਔਰ ਇਸ ਤਰ੍ਹਾਂ ਹੋਰ ਜਿਹੜੇ ਕੁਝ ਸਿੱਖ ਸਨ, ਕੁਝ ਸਿੱਖ ਕਹਿੰਦੇ ਵਿੱਚੋਂ ਰਿਹਾ ਹੋਏ, ਔਰ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਰਖਸ਼ੀਅਰ ਬਾਦਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਕਿਹਾ ਸੀ ਵੀ ਤੈਨੂੰ ਕਿਹੜੀ ਮੌਤੇ ਮਾਰਾਂ, ਤੇ ਬਾਬਾ ਜੀ ਨੇ ਕਿਹਾ ਸੀ ਜਿਹੜੀ ਮੌਤੇ ਤੂੰ ਮਰਨਾ ਚਾਹੁੰਦਾ। ਇਹਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਹਾਥੀ ਦੇ ਪੌੜਾਂ ਪਿੱਛੇ ਬੰਨ ਕੇ ਘਸੀਟਿਆ ਵੀ ਸੀ, ਤੇ ਫਰਖਸ਼ੀਅਰ ਵੀ ਉਸੇ ਤਰ੍ਹਾਂ ਹੀ ਘਸੀਟ ਘਸੀਟ ਕੇ ਮਰਿਆ ਸੀ, ਉਹ ਮੌਤ ਉਸੇ ਤਰ੍ਹਾਂ ਹੋਈ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਦਾ ਪ੍ਰਕਰਨ ਇੱਥੇ ਸਮਾਪਤ ਹੋਇਆ। ਵਿਸਥਾਰ ਸਹਿਤ ਜਿਹੜੀ ਕਥਾ ਹੈ ਉਹ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖੀ, ਆਪਾਂ ਉੱਥੋਂ ਵਿਚਾਰਾਂਗੇ। केवल संखेप विच टूक मात्र इतिहास भाई संतोख सिंह जी ने दिता है। अगे अजीत सिंह जिहड़ा पालक पुत्र सी माता सुंदरी ने पालिया सी ना उस न्यारे दा पुत्र उहदी जिहड़ी कथा है प्रसंग है वह अगे चलणगे और वह कुछ क प्रसंग ने जिहड़े आउण वाले दिनां च समाप्त होणगे। सतगुरां दा पावन इतिहास गुरु घर दा सिंघां दा इतिहास कथन करदिआं होईआं भुल्लां चुक्कां दी खिमा करनी जी।